Joko Jogatal, Tantan Sahib Sri Guru Granth Sahib Ji Di, Nikiji Gautanand Manre Guru Rupyari Sat Sangat Jiyo, Aum Man Birtiyan Kagri Kariye, Guru Charana Chalavaiye Hazariyan. Hazariyan Lomondhiyan Man Birtiyan Kagri Kardiyan, Gajke Bolna Ji, Vahindra Ji Ka Khalsa, Vahindra Ji Ki Fateh, Guru Rupyari Sat Sangat Jiyo, ਜਦੋਂ ਉਹ ਅਕਾਲ ਪੁਰਖ ਪਰਮਾਤਮਾ ਇਸ ਮਨ ਤੇ ਰਹਿਮਤ ਕਰਦਾ ਹੈ, ਕਿਰਪਾ ਕਰਦਾ ਹੈ, ਤਾਂ ਇਸ ਮਨ ਨੂੰ ਮਨੁੱਖ ਦਾ ਸਰੀਰ ਪ੍ਰਾਪਤ ਹੁੰਦਾ ਹੈ। ਮਨੁੱਖ ਦੇ ਸਰੀਰ ਵਿੱਚ ਜਦੋਂ ਇਹ ਮਨ ਪਹੁੰਚਦਾ ਹੈ ਤੇ ਇਸ ਮਨ ਨੂੰ ਫਿਰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਦੋਂ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਤੇ ਜਿਹੜਾ ਮਨ ਹੈ ਗੁਰੂ ਚਰਨਾਂ ਨਾਲ ਜੁੜ ਕੇ ਗੁਰੂ ਦੇ ਚਰਨਾਂ ਦੇ ਵਿੱਚੋਂ ਜਾਣਕਾਰੀ ਹਾਸਲ ਕਰਦਾ ਹੈ ਕਿ ਮੈਂ ਕੌਣ ਹਾਂ ਔਰ ਮੈਂ ਇਸ ਸਰੀਰ ਚ ਕੀ ਲੈਣ ਆਇਆ ਹਾਂ। ਫਿਰ ਗੁਰੂ ਸਾਹਿਬਾਂ ਦੇ ਕੋਲੋਂ ਜੋ ਜਾਣਕਾਰੀ ਇਸ ਨੂੰ ਮਿਲਦੀ ਹੈ ਤੇ ਇਹ ਫਿਰ ਮਨ ਗੁਰੂ ਦੇ ਮਾਰਗ ਤੇ ਚੱਲ ਕੇ ਆਪਣੇ ਕੀਤੇ ਪਾਪ ਮਾੜੇ ਕਰਮ ਉਹਨਾਂ ਨੂੰ ਧੋ ਲੈਂਦਾ ਹੈ, ਧੋ ਕੇ ਆਪਣੇ ਆਪ ਦੀ ਪਹਿਚਾਣ ਕਰਕੇ ਵਾਪਸ ਘਰ ਚਲਾ ਜਾਂਦਾ ਹੈ, ਵਾਪਸ ਉਸ ਰੂਪ ਚ ਆ ਜਾਂਦਾ ਹੈ, ਉਸ ਫੋਰਮ ਚ ਆ ਜਾਂਦਾ, ਉਸ ਸ਼ੇਪ ਚ ਆ ਜਾਂਦਾ ਹੈ ਜਿਸ ਸ਼ੇਪ ਦੇ ਵਿੱਚੋਂ ਇਹਨੂੰ ਵਿਛੜਿਆ ਜੁੱਗਾਂ ਜੁੱਗ ਬਤੀਤ ਹੋ ਗਏ। ਇਹ ਦਾਤ ਜਿਹੜੀ ਹੈ ਇਹ ਕੇਵਲ ਤਾਂ ਕੇਵਲ ਮਾਨਸ ਸਰੀਰ ਵਿੱਚ ਪ੍ਰਾਪਤ ਹੁੰਦੀ ਹੈ, ਹੋਰ ਕਿਸੇ ਸਰੀਰ ਦੇ ਅੰਦਰ ਇਸ ਮਨ ਨੂੰ ਇਹ ਦਾਤ ਪ੍ਰਾਪਤ ਨਹੀਂ ਹੁੰਦੀ। ਸੋ ਗੁਰੂ ਸਾਹਿਬਾਂ ਨੇ ਇਹਨੂੰ ਸਮਝਾਉਣਾ ਕਰਦੇ ਮਨ ਨੂੰ ਕਿ ਇਹ ਮਨਾ ਇਹ ਜਿਹੜਾ ਜਨਮ ਆ ਜਿਹੜਾ ਸਰੀਰ ਆ ਇਹ ਵਡਮੁੱਲਾ ਆ, ਅਮੋਲਕ ਆ। ਕਬੀਰ ਮਾਨਸ ਜਨਮ ਦੁਲਭ ਹੈ ਹੋਏ ਨਾ ਬਾਰੇ ਬਾਰ, ਜਿਉਂ ਮਨਫਲ ਪੱਕ ਕੇ ਪੁਏ ਗਿਰੇ ਬਹੁਰ ਨਾ ਲਾਗੇ ਡਾਰ। ਸਮਝਾਉਣ ਲੱਗੇ ਨੇ ਕਬੀਰ ਮਾਨਸ ਜਨਮ ਦੁਲਭ ਹੈ। ਕਬੀਰ ਸਾਹਿਬ ਕਹਿ ਰਹੇ ਨੇ ਕਿ ਮਨਾ ਜਿਹੜਾ ਮਾਨਸ ਦਾ ਜਨਮ ਹੈ, ਜਿਹੜਾ ਸਰੀਰ ਆ, ਜਿਹੜਾ ਸਮਾਂ ਆ, ਇਹ ਦੁਲਭ ਆ, ਅਮੋਲਕ ਆ, ਹੋਏ ਨਾ ਬਾਰੇ ਬਾਰ। ਕਹਿੰਦਾ ਭਾਵ ਇਹ ਜਿਹੜਾ ਸਮਾਂ ਬਾਰ ਬਾਰ ਨਹੀਂ ਮਿਲਦਾ, ਵਡਮੁੱਲਾ ਹੈ ਨਾ, ਬਾਰ ਬਾਰ ਨਹੀਂ ਮਿਲਦਾ। ਫਿਰ ਇਹਦੀ ਵਡਿਆਈ ਦੱਸੀ ਹੈ, ਕਹਿੰਦੇ ਕਿਵੇਂ ਦੀ ਵਡਿਆਈ ਹੈ, ਜਿਉਂ ਮਨ ਫਲ ਪੱਕੇ ਪੋਏ ਕਰੇ। ਕਹਿੰਦੇ ਕਿਸੇ ਜੰਗਲ ਦੇ ਅੰਦਰ ਜਿਹੜੇ ਫਲਦਾਰ ਰੁੱਖ ਹੁੰਦੇ ਨੇ ਉਹਨੂੰ ਫਲ ਲੱਗਦਾ, ਜਦੋਂ ਫਲ ਲੱਗਦਾ ਨਾ ਆਪ ਜੀ ਨੇ ਦੇਖਣਾ, ਕਿਉਂਕਿ ਜੰਗਲ ਦੇ ਅੰਦਰ ਕੋਈ ਫਲ ਤੋੜਨ ਨਹੀਂ ਜਾਂਦਾ, ਫਲ ਲੱਗਦਾ ਤੇ ਫਲ ਲੱਗਾ ਨਾ ਨਾਲ ਦੀ ਨਾਲ ਪੱਕ ਜਾਂਦਾ ਲੱਗਾ ਲਗਾਇਆ। ਜਦੋਂ ਪੱਕ ਜਾਂਦਾ ਨਾ, ਜਦੋਂ ਪੱਕਦਾ ਫਲ ਤੇ ਉਹ ਫਲ ਦੀ ਜਿਹੜੀ ਪਕੜਨ ਦੀ ਤਾਕਤ ਹੈ ਨਾ, ਕਿਹਨੂੰ, ਟਹਿਣੀ ਨੂੰ, ਉਹ ਖਤਮ ਹੋ ਜਾਂਦੀ ਹੈ, ਉਹਦੀ ਤਾਕਤ ਖਤਮ ਹੋ ਜਾਂਦੀ ਹੈ ਤੇ ਕੀ ਕਹਿੰਦਾ ਉਹ ਟਹਿਣੀ ਨੂੰ ਛੱਡ ਦਿੰਦਾ। ਹੁਣ ਤਾਵ ਲਾਓ, ਜਿਹਦੇ ਕੋਲ ਟਹਿਣੀ ਨੂੰ ਬਣਨ ਦੀ ਤਾਕਤ ਨਹੀਂ ਹੈ ਉਹਦੇ ਕੋਲ ਆਪਣੇ ਆਪ ਨੂੰ ਬਰਕਰਾਰ ਰੱਖਣ ਦੀ ਵੀ ਤਾਕਤ ਨਹੀਂ ਹੈ, ਉਹ ਡਿੱਗ ਪੈਂਦਾ। ਜਦੋਂ ਡਿੱਗਦਾ ਨਾ ਤਾਂ ਡਿੱਗਦੇ ਹੀ ਧਰਤੀ ਉੱਤੇ ਪਾਟ ਜਾਂਦਾ ਤੇ ਮਿੱਟੀ ਚ ਰਲ ਜਾਂਦਾ, ਬਹੁ ਨਾ ਲਾਗੇ ਡਾਰ। ਕਹਿੰਦੇ ਨੇ ਉਸ ਤੋਂ ਬਾਅਦ ਵਿੱਚ ਕਦੀ ਟਹਿਣੀ ਨਾਲ ਨਹੀਂ ਲੱਗ ਸਕਦਾ, ਉਸ ਤੋਂ ਬਾਅਦ ਕਦੀ ਉਹ ਟਹਿਣੀ ਨਾਲ ਨਹੀਂ ਲੱਗ ਸਕਦਾ। ਗੁਰੂ ਸਾਹਿਬਾਂ ਨੂੰ ਉਹੀ ਚੀਜ਼ ਆਪ ਜੀ ਨੂੰ ਸਮਝਾਉਣਾ ਪਿਆ ਕਰਦੇ ਆ। ਕਹਿੰਦੇ ਵੀ ਦੇਖ ਉਹਦਾ ਫਲ ਸੀ ਨਾ, ਅਕਰ ਪੱਕਣ ਤੋਂ ਪਹਿਲਾਂ ਜਦੋਂ ਟਹਿਣੀ ਨਾਲ ਲੱਗਾ ਸੀ ਉਹਦੀ ਆਪਣੀ ਤਾਕਤ ਖਤਮ ਹੋਣ ਤੋਂ ਪਹਿਲਾਂ ਅਗਰ ਕੋਈ ਉਹਨੂੰ ਤੋੜ ਕੇ ਖਾ ਲੈਂਦਾ ਤਾਂ ਉਹਦਾ ਸਵਾਦ ਪਤਾ ਲੱਗ ਸਕਦਾ ਸੀ, ਪਰ ਜਦੋਂ ਉਹਦੀ ਤਾਕਤ ਹੀ ਖਤਮ ਹੋ ਗਈ ਉਹ ਗਲ ਗਿਆ ਤੇ ਉਹਨੇ ਟਹਿਣੀ ਨੂੰ ਛੱਡ ਦਿੱਤਾ ਤੇ ਡਿੱਗ ਪਿਆ ਤੇ ਪਾਟ ਕਿਆ ਤੇ ਮਿੱਟੀ ਚ ਮਿਲ ਗਿਆ। ਇੱਦਾਂ ਗੁਰੂ ਸਾਹਿਬ ਨੂੰ ਸਮਝਾਉਣਾ ਕਰਦੇ ਆ, ਕਹਿੰਦੇ ਮਨਾ ਇਹ ਜਿਹੜਾ ਜਨਮ ਹੈ ਨਾ ਮਨੁੱਖੀ ਜਨਮ ਇਹ ਉਸ ਫਲ ਵਰਗਾ ਆ। ਕਹਿੰਦੇ ਤੇਰੇ ਅੰਦਰ ਤਾਕਤ ਹੈ ਉਸ ਪਰਮਾਤਮਾ ਨੂੰ ਪਕੜਨ ਦੀ, ਪਰ ਇਹ ਗੱਲ ਪੱਲੇ ਬੰਨੀ, ਇਸ ਸਰੀਰ ਵਿੱਚ ਰਹਿੰਦਿਆਂ ਰਹਿੰਦਿਆਂ ਜਿਹੜੇ ਸਵਾਸ ਤੈਨੂੰ ਬਖਸ਼ੇ ਨਾ ਪਰਮਾਤਮਾ ਨੇ, ਉਹਨਾਂ ਸਵਾਸਾਂ ਦੇ ਰਹਿੰਦਿਆਂ ਰਹਿੰਦਿਆਂ ਤੇਰੇ ਅੰਦਰ ਅਨਗਤ ਸ਼ਬਦ ਆ, ਜਿਹਦਾ ਸਵਾਦ ਚੱਖ ਲੈ ਤੇ ਚੱਖ ਲੈ, ਪਰ ਜਿੱਦਣ ਸਮਾਂ ਪੂਰਾ ਹੋ ਗਿਆ ਨਾ ਤੇਰੀ ਤਾਕਤ ਖਤਮ ਹੋ ਜਾਣੀ। ਜਿੱਦਾਂ ਤੇਰੀ ਤਾਕਤ ਖਤਮ ਹੋ ਗਈ ਨਾ ਤੇ ਕੀ ਹੋਏਗਾ, ਜਿੱਦਾਂ ਉਹ ਫਲ ਜਿਹੜਾ ਟਹਿਣੀ ਨਾਲ ਟੁੱਟ ਜਾਂਦਾ ਤੇ ਡਿੱਗ ਪੈਂਦਾ, ਕਹਿੰਦੇ ਤੇਰਾ ਵੀ ਨਾਤਾ ਇਸ ਸਰੀਰ ਨਾਲ ਟੁੱਟ ਜਾਣਾ ਤੇ ਤੂੰ ਡਿੱਗ ਪੈਣਾ। ਬਹੁਤ ਨਾ ਲਾਗੇ ਡਾਰ, ਜਿਵੇਂ ਦੁਬਾਰਾ ਉਹ ਫਲ ਟਹਿਣੀ ਨਾਲ ਨਹੀਂ ਲੱਗ ਸਕਦਾ। ਤੇ ਕਬੀਰ ਜੀ ਕਹਿਣ ਲੱਗੇ ਇਸ ਮਨ ਨੂੰ, ਕਹਿੰਦੇ ਫਿਰ ਤੂੰ ਕਿਸੇ ਹੋਰ ਸਰੀਰ ਵਿੱਚ ਜਾ ਕੇ ਪਰਮਾਤਮਾ ਨਾਲ ਨਹੀਂ ਮਿਲ ਸਕਦਾ। ਇਹ ਸਿਰਫ ਇਹੋ ਹੀ ਜਨਮ ਆ, ਇਹੋ ਹੀ ਸਮਾਂ ਤੇਰੇ ਕੋਲ, ਤੇ ਜੇ ਇਹਨੂੰ ਸੰਭਾਲ ਲਵੇਂ ਤੇ ਗੱਲ ਬਣ ਸਕਦੀ ਹੈ। ਤੇ ਸੰਭਾਲਣ ਲਈ, ਇਸ ਸਮੇਂ ਨੂੰ ਸੰਭਾਲਣ ਲਈ ਧਿਆਨ ਦੇਣਾ, ਉਸ ਪਰਮਾਤਮਾ ਨੇ, ਅਕਾਲ ਪੁਰਖ ਨੇ ਗੁਰੂ ਦਾ ਰੂਪ ਧਾਰਨ ਕੀਤਾ ਸੰਸਾਰ ਦੇ ਉੱਤੇ। ਗੁਰੂ ਗ੍ਰੰਥ ਸਾਹਿਬ ਜੀ ਕੌਣ ਆ? ਪਰਮਾਤਮਾ ਦਾ ਦੂਸਰਾ ਰੂਪ ਹੈ। ਕਹਿੰਦੇ ਉਸ ਨੇ ਗੁਰੂ ਦਾ ਰੂਪ ਧਾਰਨ ਕੀਤਾ ਤਾਂ ਕਿ ਗੁਰ ਪਰਮੇਸ਼ਰ ਬਣ ਕੇ, ਤੇ ਜਿਹੜਾ ਮਨ ਆ, ਜਿਹੜਾ ਮਨੁੱਖ ਸਰੀਰ 'ਚ ਆਇਆ, ਇਹਨੂੰ ਸਮਝਾਇਆ ਜਾ ਸਕੇ, ਇਹਨੂੰ ਦੱਸਿਆ ਜਾ ਸਕੇ ਕਿ ਇਹ ਜਨਮ ਜਿਹੜਾ ਹੈ, ਇਹ ਸਮਾਂ ਜਿਹੜਾ ਹੈ, ਤੈਨੂੰ ਕਿਉਂ ਦਿੱਤਾ ਗਿਆ, ਤਾਂ ਕਿ ਤੈਨੂੰ ਸੋਝੀ ਆ ਜਾਵੇ ਤੇ ਤੂੰ ਇਹ ਸਮੇਂ ਨੂੰ ਸੰਭਾਲ ਲਵੇਂ, ਔਰ ਸੰਭਾਲ ਕੇ ਤੇ ਆਪਣੇ ਆਪ ਦੇ ਕੀਤੇ ਪਾਪ ਤੇ ਮਾੜੇ ਕਰਮ ਧੋ ਲਵੇਂ, ਆਪਣੇ ਆਪ ਦੀ ਪਹਿਚਾਣ ਕਰ ਲਵੇਂ। ਹੁਣ ਧਿਆਨ ਦੇਣਾ, ਗੁਰੂ ਅੰਗਦ ਦੇ ਪਾਤਸ਼ਾਹ ਦੂਜੇ ਨਾਨਕ ਸਲੋਕ ਮਹਲਾ ਦੂਜਾ, ਗੁਰੂ ਸਾਹਿਬ ਨੂੰ ਸਮਝਾਉਣ ਲੱਗੇ 1238 ਅੰਗ ਦੇ ਉੱਤੇ। ਗੁਰੂ ਸਾਹਿਬ ਦੱਸਣ ਲੱਗੇ, ਕਹਿੰਦੇ ਜਿਨ ਵਡਿਆਈ ਤੇਰੇ ਨਾਮ ਕੀ, ਜਿਨ ਵਡਿਆਈ ਤੇਰੇ ਨਾਮ ਕੀ, ਤੇ ਰੱਤੇ ਮਨ ਮਾਹੇ। ਧਿਆਨ ਦੇਣਾ, ਕਹਿੰਦੇ ਕਿ ਜਿਨ ਵਡਿਆਈ ਤੇਰੇ ਨਾਮ ਕੀ, ਕਹਿੰਦਾ ਕਿ ਹੇ ਅਕਾਲ ਪੁਰਖ ਪਰਮਾਤਮਾ, ਜਿਨ੍ਹਾਂ ਨੂੰ ਇਹ ਗੱਲ ਸਮਝ ਲੱਗ ਗਈ ਹੈ। ਵਡਿਆਈ ਦਾ ਮਤਲਬ ਕੀ ਹੈ? ਕਿਸੇ ਦੀ ਗੱਲ ਸਮਝ ਲੱਗ ਜਾਣੀ, ਠੀਕ ਹੈ। ਆਪ ਜੀ ਦੇਖਿਓ, ਆਪ ਨੂੰ ਕਿਸੇ ਨੇ ਕਿਹਾ ਵੀ ਫਲਾਣਾ ਬੰਦਾ ਬੜਾ ਚੰਗਾ ਹੈ, ਤੇ ਤੁਸੀਂ ਕੀ ਕਿਹਾ ਉਹਨੂੰ? ਮੈਂ ਨਹੀਂ ਜਾਣਦਾ, ਮੈਂ ਜਾਣਦਾ ਹੀ ਨਹੀਂ ਉਹਨੂੰ, ਮੈਨੂੰ ਕੀ ਪਤਾ ਉਹ ਮਾੜਾ ਹੈ ਕਿ ਚੰਗਾ ਹੈ, ਮੈਂ ਜਾਣਦਾ ਹੀ ਨਹੀਂ। ਇਹਦਾ ਮਤਲਬ ਤੁਸੀਂ ਵਡਿਆਈ ਕਰਨ ਤੋਂ ਚੁੱਕਦੇ ਹੋ, ਕਿਉਂਕਿ ਮੈਂ ਜਾਣਦਾ ਹੀ ਨਹੀਂ। ਤੇ ਇੱਦਾਂ ਗੁਰੂ ਸਾਹਿਬ ਬਣ ਕਹਿੰਦੇ ਜਿਨ ਵਡਿਆਈ ਤੇਰੇ ਨਾਮ ਕੀ, ਕਹਿੰਦੇ ਪਰਮਾਤਮਾ ਜਿਨ੍ਹਾਂ ਨੂੰ ਤੇਰੀ ਇਸ ਜਨਮ ਵਿੱਚ ਆ ਕੇ ਨਾ, 84 ਲੱਖ ਜੂਨ ਆ, ਕਿਸੇ ਜੂਨ ਦੇ ਅੰਦਰ ਸਵਾਏ ਮਨੁੱਖ ਤੋਂ ਜਾਣਕਾਰੀ ਨਹੀਂ ਹੈ ਪਰਮਾਤਮਾ ਦੀ। ਕਹਿੰਦੇ ਜਿਹੜੀਆਂ ਆਤਮਾ ਮਨੁੱਖ ਸਰੀਰ 'ਚ ਪਹੁੰਚ ਚੁੱਕੀਆਂ ਨੇ ਤੇ ਗੁਰੂ ਚਰਨਾਂ ਵਿੱਚ ਬੈਠਦੀਆਂ ਨੇ, ਤੇ ਗੁਰੂ ਚਰਨਾਂ ਦੇ ਵਿੱਚੋਂ ਤੇਰੀ ਜਾਣਕਾਰੀ ਲੈ ਲੈਂਦੀਆਂ ਨੇ, ਜਿਨ ਵਡਿਆਈ ਤੇਰੇ ਨਾਮ ਕੀ। ਤੇ ਜਿਨ੍ਹਾਂ ਨੂੰ ਤੇਰੇ ਨਾਮ ਦੀ ਵਡਿਆਈ ਪਤਾ ਲੱਗਦਾ ਹੈ, ਤੇਰੇ ਨਾਮ ਦੀ ਸੋਭਾ ਦਾ ਪਤਾ ਲੱਗਦਾ ਹੈ, ਦੇਖੋ ਆ ਮਨੁੱਖ ਸਰੀਰ ਵਿੱਚ ਆਪਾਂ ਆਏ ਹਾਂ ਤੇ ਪਤਾ ਲੱਗਾ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਇਸ ਤੋਂ ਤਾਂ ਪਹਿਲਾਂ ਪਤਾ ਹੀ ਨਹੀਂ ਸਿਮਰਨ ਕੀ ਚੀਜ਼ ਹੈ। ਇਹਨੂੰ ਕਹਿੰਦੇ ਜਿਨ ਵਡਿਆਈ ਤੇਰੇ ਨਾਮ ਕੀ, ਕਹਿੰਦੇ ਪਰਮਾਤਮਾ ਜਿਨ੍ਹਾਂ ਨੂੰ ਤੇਰੇ ਨਾਮ ਦੀ ਵਡਿਆਈ ਦਾ ਪਤਾ ਲੱਗ ਜਾਂਦਾ, ਤੇਰੇ ਤੇ ਮਨ ਮਾਹੇ। ਕਹਿੰਦੇ ਫਿਰ ਉਹ ਆਪਣੇ ਮਨ ਦੇ ਅੰਦਰ ਹੀ, ਦੇਖੋ ਸਰੀਰ ਤੋਂ ਬਾਹਰ ਦੀ ਖੇਡ ਨਹੀਂ ਹੈ, ਕਹਿੰਦੇ ਮਨ ਦੇ ਅੰਦਰ ਹੀ ਤੇਰੇ ਨਾਮ ਦੇ ਰੰਗ 'ਚ ਰੰਗੇ ਰਹਿੰਦੇ ਹੋ, ਅੰਦਰੋਂ ਅੰਦਰ ਹੀ। ਕਹਿੰਦਾ ਭਾਵ ਉਹ ਵਿਖਾਵਾ ਨਹੀਂ ਕਰਦੇ, ਉਹ ਲੋਕਾਂ ਨੂੰ ਦੱਸਦੇ ਨਹੀਂ ਹੈ, ਉਹ ਚੁੱਪ ਚਪੀਤੇ ਆਪਣੇ ਰੰਗ 'ਚ ਰੰਗੇ ਨੇ, ਨਾਮ ਨਾਲ ਜੁੜੇ ਰਹਿੰਦੇ ਨੇ, ਉਹ ਸਿਮਰਨ ਕਰਦੇ ਰਹਿੰਦੇ ਨੇ, ਉਹ ਕਿਸੇ ਦੀਆਂ ਗੱਲਾਂ 'ਚ ਨਹੀਂ ਆਉਂਦੇ, ਕਿਸੇ ਦੀਆਂ ਬਾਤਾਂ 'ਚ ਨਹੀਂ ਆਉਂਦੇ, ਕਿਸੇ ਦੀ ਨਿੰਦਿਆ ਅਤੇ ਕਿਸੇ ਦੀ ਚੁਗਲੀ ਵਾਲੇ ਚੱਕਰ 'ਚ ਨਹੀਂ ਪੈਂਦੇ, ਠੀਕ ਹੈ। ਉਹ ਕਿਸੇ ਦੀ ਪ੍ਰਸ਼ੰਸਾ ਨਹੀਂ ਕਰਦੇ, ਠੀਕ ਹੈ। ਉਹ ਕੀ ਕਹਿੰਦੇ ਆ? ਕਹਿੰਦੇ ਵੀ ਸਾਡੇ ਲਈ ਸਾਰੇ ਹੀ ਚੰਗੇ ਨੇ, ਠੀਕ ਹੈ। ਆਪਾਂ ਨੂੰ ਜੋ ਦਾਤ ਮਿਲੀ ਹੈ ਆਪਾਂ ਉਹ ਕੰਮ ਕਰੀ ਜਾਈਏ, ਤੋਂ ਗਾਂ ਹੁਣ ਕੁਛ ਨਹੀਂ, ਉਹਨਾਂ ਨੂੰ ਸਮਝ ਲੱਗ ਗਈ, ਉਹ ਨਾਮ 'ਚ ਰੰਗੇ। ਫਿਰ ਉਹਨਾਂ ਦੀ ਬਿਰਤੀ ਕਿੱਦਾਂ ਦੀ ਬਣ ਜਾਂਦੀ ਹੈ? ਅਤੇ ਗੁਰੂ ਸਾਹਿਬ ਨੇ ਕਹਿਣ ਲੱਗੇ, ਕਹਿੰਦੇ ਫਿਰ ਉਹਨਾਂ ਦੀ ਬਿਰਤੀ ਬਣ ਜਾਂਦੀ ਹੈ, ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਉਹਨਾਂ ਦੀ ਬਿਰਤੀ ਬਣ ਗਈ ਹੈ, ਦੇਖੋ ਕਿੱਦਾਂ ਦੀ ਬਿਰਤੀ ਬਣ ਗਈ ਹੈ, ਨਾਨਕ ਅੰਮ੍ਰਿਤ ਏਕ ਹੈ। ਅੰਮ੍ਰਿਤ ਕਿਹਨੂੰ ਕਹਿੰਦੇ ਆ? ਅੰਮ੍ਰਿਤ ਕਹਿੰਦੇ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਜਲ ਆ, ਉਹਨੂੰ ਅੰਮ੍ਰਿਤ ਕਹਿੰਦੇ ਆ। ਆਪ ਜੀ ਨੇ ਬਾਣੀ 'ਚ ਪੜ੍ਹਿਆ, ਅੰਮ੍ਰਿਤ ਨਾਮ ਪਰਮੇਸ਼ਰ ਦੇ ਰਾਹ, ਜੋ ਸਿਮਰ ਹੈ ਸੋ ਜੀਵੇ। ਕਹਿੰਦੇ ਅਕਾਲ ਪੁਰਖ ਪਰਮਾਤਮਾ, ਜਿਹੜਾ ਤੇਰਾ ਨਾਮ ਹੈ ਇਹ ਅੰਮ੍ਰਿਤ ਆ, ਇਹ ਜਲ ਆ, ਇਹ ਅੰਮ੍ਰਿਤ ਆ, ਠੀਕ ਹੈ। ਜੋ ਸਿਮਰੇ, ਕਹਿੰਦਾ ਜੋ ਇਹਨੂੰ ਸਿਮਰਦਾ ਹੈ, ਕਹਿੰਦਾ ਬਾਬਾ ਆਪਣੇ ਅੰਦਰ ਸਮਾ ਲੈਂਦਾ, ਜਿਹੜਾ ਪ੍ਰਾਣੀ ਇਹਨੂੰ ਆਪਣੇ ਅੰਦਰ ਰੱਖ ਲੈਂਦਾ, ਇਹਦੀ ਆਰਾਧਨਾ ਕਰਦਾ, ਠੀਕ ਹੈ। ਅਤੇ ਗੁਰੂ ਸਾਹਿਬ ਨੇ ਕੀ ਕਹਿਣ ਲੱਗੇ? ਸੋ ਜੀਵੇ, ਉਹਦੀ ਜ਼ਿੰਦਗੀ ਹੈ, ਉਹਦਾ ਜੀਵਨ ਹੈ, ਠੀਕ ਹੈ। ਅਤੇ ਜਿਹੜਾ ਨਾਮ ਸਿਮਰਨ ਨਹੀਂ ਕਰਦਾ, ਅਤੇ ਗੁਰੂ ਸਾਹਿਬ ਨੇ ਕੀ ਲਿਖਦੇ ਬਾਣੀ 'ਚ? ਧਿਆਨ ਪੜ੍ਹਨ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਏ ਨਾਨਕ ਹੈ ਚਾਹੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਕੋਈ ਇਨਸਾਨ ਇਹਨਾਂ ਗੁਣਾਂ ਦਾ ਮਾਲਕ ਆ, ਉਹਦੇ ਕੋਈ ਗੁਣ ਹੈਗੇ ਆ, ਕੀ ਹੈ? ਅਤ ਸੁੰਦਰ, ਅਤਿ ਦਾ ਸੁੰਦਰ ਆ, ਕੁਲੀਨ ਆ, ਸਾਫ਼ ਸੁਥਰਾ ਹੈ, ਚਤੁਰ ਆ, ਬੜਾ ਆਪਣੇ ਨੂੰ ਸਿਆਣਾ ਸਮਝਦਾ, ਚਲਾਕ ਸਮਝਦਾ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ, ਠੀਕ ਹੈ। ਕਹਿੰਦਾ ਭਾਵ ਚਿਹਰੇ ਤੋਂ ਵੇਖਣ ਨੂੰ ਕੋਈ ਗਿਆਨੀ ਲੱਗਦਾ, ਗੁਣਵਾਨ ਲੱਗਦਾ, ਅਤੇ ਧਨਵੰਤ ਅਮੀਰ ਹੈ। ਕਹਿੰਦੇ ਗੁਣ ਕਿਸੇ ਦੇ ਅੰਦਰ ਹੈਗੇ ਨੇ? ਪਰ ਮ੍ਰਿਤਕ ਕਹੀਏ ਨਾਨਕਾ। ਕਹਿੰਦਾ ਗੁਰੂ ਸਾਹਿਬ ਨੇ ਕਹਿੰਦਾ ਹੈ ਮੁਰਦਾ ਹੀ ਹੈ। ਮੁਰਦਾ ਕੀ ਇੱਥੇ? ਬੇਮੁਖੀ ਹੈ। ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਕਹਿੰਦੇ ਇਹਨਾਂ ਗੁਣਾਂ ਦਾ ਮਾਲਕ ਹੋਵੇ, ਇਹਨਾਂ ਗੁਣਾਂ ਦੀ ਪ੍ਰਾਪਤੀ ਹੋਵੇ ਉਹਦੇ ਕੋਲ, ਇਹ ਗੁਣ ਉਹਦੇ ਕੋਲ ਹੋਣ, ਪਰ ਉਹ ਨਾਮ ਸਿਮਰਨ ਨਾ ਕਰਦਾ ਹੋਵੇ, ਉਸ ਪਰਮਾਤਮਾ ਵੱਲ ਧਿਆਨ ਨਾ ਧਰਦਾ ਹੋਵੇ, ਕਹਿੰਦੇ ਮੁਰਦਾ ਹੀ ਹੈ, ਉਹ ਬੇਮੁਖੀ ਹੈ। ਇਹਦਾ ਮਤਲਬ ਕਿ ਕੋਈ ਅਮੀਰੀ, ਕੋਈ ਸੁੰਦਰਤਾ, ਕੋਈ ਚਲਾਕੀ, ਠੀਕ ਆ, ਅਤੇ ਕੋਈ ਬਾਣਾ, ਵੀ ਬਾਹਰੋਂ ਵੇਖਣ ਲੱਗੀ ਵੀ ਆਪਾਂ ਗਿਆਨੀ ਹਾਂ, ਗੁਰੂ ਸਾਹਿਬਾਂ ਨੇ ਕਹਿੰਦੇ ਇਹ ਚੀਜ਼ ਦੀ ਹਾਮੀ ਨਹੀਂ ਭਰਦਾ ਕਿ ਇਹ ਗੁਰੂ ਘਰ ਦਾ ਪ੍ਰੇਮੀ ਹੈ, ਇਹ ਪਰਮਾਤਮਾ ਦੇ ਨਾਲ ਜੁੜਿਆ ਹੋਇਆ। ਗੁਰੂ ਸਾਹਿਬ ਕਹਿੰਦੇ ਅਸਲੀ ਹਾਮੀ ਭਰਦਾ ਕੌਣ ਆ? ਜਿਹਨ ਸੇਵਿਆ ਤਿੰਨ ਪਾਇਆ ਮਾਨ। ਜਿਹੜੇ ਨਾਮ ਸਿਮਰਨ ਕਰਦੇ ਆ, ਉਹ ਨਾਮ ਸਿਮਰਨ ਹਾਮੀ ਭਰਦਾ ਕਿ ਇਹ ਰੱਬ ਦੇ ਪ੍ਰੇਮੀ ਹੈ। ਜੇ ਇਹਦੇ 'ਚ ਨਾਮ ਨਹੀਂ ਹੈ ਤਾਂ ਕੋਈ ਹਾਮੀ ਨਹੀਂ ਭਰਦਾ ਕਿ ਪ੍ਰੇਮੀ ਹੈ। ਧੰਨਵਾਨ ਹੋਣਾ, ਅਮੀਰੀ ਹੋਣਾ, ਕੋਈ ਸੋਹਣੇ ਸੁੰਦਰ ਹੋਣਾ, ਇਸ ਚੀਜ਼ ਦੀ ਹਾਮੀ ਨਹੀਂ ਭਰਦਾ ਕਿ ਰੱਬ ਦਾ ਪਿਆਰਾ ਹੈ। ਠੀਕ ਹੈ, ਸਾਡੇ ਮਨਾਂ ਵਿੱਚ ਇਹੀ ਚੀਜ਼ਾਂ ਆਉਂਦੀਆਂ ਕਈ ਵਾਰੀ। ਠੀਕ ਹੈ, ਸੋ ਆਪ ਜੀ ਧਿਆਨ ਦੇਣਾ ਕੀ ਕਹਿਣ ਲੱਗੇ, ਨਾਨਕ ਅੰਮ੍ਰਿਤ ਇੱਕ ਹੈ। ਕਹਿੰਦੇ ਜਿਹੜੇ ਪ੍ਰਾਣੀਆਂ ਨੂੰ ਤੇਰੇ ਨਾਮ ਦੀ ਸੋਝੀ ਆ ਜਾਂਦੀ ਨਾ, ਉਹ ਫਿਰ ਸਮਝ ਚੁੱਕੇ ਆ। ਕੀ ਸਮਝ ਚੁੱਕੇ? ਕਿ ਨਾਨਕ ਅੰਮ੍ਰਿਤ ਇੱਕ ਹੈ, ਕਿ ਇੱਕ ਪਰਮਾਤਮਾ ਦਾ ਨਾਮ ਹੀ ਸਾਨੂੰ ਆਤਮਿਕ ਜੀਵਨ ਦੇਣ ਵਾਲੀ ਅੰਮ੍ਰਿਤ ਦੀ ਦਾਤ ਹੈ। ਨਾਮ ਤੋਂ ਇਲਾਵਾ ਸਾਨੂੰ ਆਤਮਿਕ ਜੀਵਨ ਦੇਣ ਵਾਲਾ ਕੋਈ ਹੋਰ ਅੰਮ੍ਰਿਤ ਨਹੀਂ ਹੈ। ਧਿਆਨ ਦੇਣਾ, ਉਹਨੂੰ ਨਾਮ ਦੀ ਵਿੜਾਈ ਦਾ ਪਤਾ ਲੱਗ ਜਾਂਦਾ, ਉਹਨਾਂ ਦੇ ਮਨ ਵਿੱਚ ਚੀਜ਼ ਬਣ ਜਾਂਦੀ ਹੈ ਵੀ ਨਾਮ ਹੀ ਇੱਕ ਆਤਮਿਕ ਜੀਵਨ ਦੇਣ ਵਾਲੀ ਤਾਕਤ ਹੈ। ਬਿਨਾਂ ਨਾਮ ਤੋਂ ਸਾਨੂੰ ਕੋਈ ਚੀਜ਼ ਇਹੋ ਜਿਹੀ ਨਹੀਂ ਹੈ ਜਿਹੜੀ ਸਾਡੀ ਮਨਬਿਰਤੀ ਨੂੰ ਤਾਕਤ ਦੇ ਸਕਦੀ ਹੈ, ਸਾਡੀ ਮਨਬਿਰਤੀ ਨੂੰ ਬਲਵਾਨ ਕਰ ਸਕਦੀ ਹੈ, ਸਾਡੀ ਮਨਬਿਰਤੀ ਨੂੰ ਉਸ ਪਰਮਾਤਮਾ ਤੱਕ ਪਹੁੰਚਾਉਣ ਲਈ ਸਾਡੀ ਸਹਾਇਤਾ ਕਰ ਸਕਦੀ ਹੈ। ਸਿਵਾਏ ਨਾਮ ਤੋਂ ਕੁਛ ਨਹੀਂ, ਉਹ ਮੰਨਦੇ ਹੀ ਨਹੀਂ, ਉਹਨਾਂ ਦੀ ਮਨਬਿਰਤੀ ਬਣ ਜਾਂਦੀ ਹੈ। ਕਿਸ ਤਰ੍ਹਾਂ ਉਹਨਾਂ ਦੀ ਅਵਸਥਾ ਇੱਦਾਂ ਦੀ ਬਣ ਜਾਂਦੀ ਹੈ ਵੀ ਯਾਰ ਜੇ ਨਾਮ ਸਿਮਰਨ ਨਹੀਂ ਕੀਤਾ, ਆਖਾਂ ਜੀਵਾਂ ਵਿਸਰੇ ਮਰ ਜਾਊਂ। ਦੇਖੋ ਉਹ ਕੀ ਕਹਿੰਦੇ ਆ, ਕਹਿੰਦੇ ਜੇ ਮੈਂ ਨਾਮ ਸਿਮਰਨ ਕਰਦਾ ਤਾਂ ਮੇਰੀ ਜ਼ਿੰਦਗੀ ਹੈ, ਮੈਂ ਜਿਉਂਦਾ ਹਾਂ, ਮੇਰਾ ਪਰਮਾਤਮਾ ਵੱਲ ਧਿਆਨ ਆ, ਵਿਸਰੇ ਮਰ ਜਾਊਂ। ਜੇ ਮੈਂ ਨਾਮ ਸਿਮਰਨ ਤੋਂ ਵਿਸਰ ਜਾਂਦਾ, ਕਹਿੰਦਾ ਪਾ ਮੇਰੇ ਦਾ ਨਾਮ ਸਿਮਰਨ ਨਹੀਂ ਹੈ ਤਾਂ ਮੈਂ ਮਰ ਗਿਆ। ਠੀਕ ਹੈ, ਕਿਵੇਂ ਮਰ ਗਿਆ? ਕਹਿੰਦਾ ਪਾ ਮੈਂ ਪਰਮਾਤਮਾ ਤੋਂ ਬੇਮੁੱਖ ਹਾਂ, ਮੇਰਾ ਪਰਮਾਤਮਾ ਵਾਲੇ ਪਾਸੇ ਧਿਆਨ ਨਹੀਂ ਹੈ। ਕੌਣ ਕਹਿੰਦਾ? ਜਿਹਨੂੰ ਨਾਮ ਦੀ ਸੋਝੀ ਆ ਜਾਂਦੀ ਹੈ, ਜਿਹਨੂੰ ਗੁਰੂ ਚਰਨਾਂ ਵਿੱਚ ਬੈਠੇ ਹਾਂ, ਗੁਰਬਾਣੀ ਪੜ੍ਹਦਿਆਂ ਸਮਝ ਲੱਗ ਜਾਂਦੀ ਵੀ ਨਾਮ ਚੀਜ਼ ਕੀ ਅਸਲ ਦੇ ਵਿੱਚ। ਠੀਕ ਹੈ, ਅਤੇ ਜਿੰਨਾ ਚਿਰ ਨਹੀਂ ਸਮਝ ਲੱਗਦੀ, ਹੁਣ ਆਪ ਜੀ ਧਿਆਨ ਦੇਣਾ, ਗੁਰੂ ਸਾਹਿਬ ਕਹਿੰਦੇ ਨਾਮ ਇਹ ਅੰਮ੍ਰਿਤ ਹੈ ਕਿੱਥੇ? ਅੰਮ੍ਰਿਤ ਹੈ ਕਿੱਥੇ? ਅਤੇ ਦੱਸਣ ਲੱਗੇ, ਕਹਿੰਦੇ ਨਾਨਕ ਅੰਮ੍ਰਿਤ ਮਨ ਮਾਹੇ। ਦੱਸੋ, ਨਾਨਕ ਅੰਮ੍ਰਿਤ ਮਨ ਮਨੇ ਮਾਹੇ, ਭਾਈ ਇਹ ਗੁਰਪ੍ਰਸਾਦ। ਕਹਿੰਦੇ ਉਹ ਭਾਈ ਗੱਲ ਸੁਣ, ਇਹ ਜਿਹੜਾ ਆਤਮਿਕ ਜਲ ਆ ਨਾ, ਇਹ ਤੇਰੇ ਮਨ ਦੇ ਵਿੱਚ ਆ, ਤੇਰੇ ਹਿਰਦੇ ਦੇ ਅੰਦਰ ਆ। ਕਿਵੇਂ? ਹਿਰਦੇ ਦੇ ਅੰਦਰ ਕਿਵੇਂ ਆ? ਆਪ ਜੀ ਵਿਚਾਰ ਕਰਕੇ ਦੇਖਣਾ। ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ, ਪਰਮਾਤਮਾ ਦਾ ਵਾਸਾ, ਉਹਦੇ ਪ੍ਰਕਾਸ਼ ਦਾ ਵਾਸਾ ਸਭ ਜਗ੍ਹਾ 'ਤੇ ਹੈ। ਕਿਵੇਂ? ਬਾਣੀ 'ਚ ਗੁਰੂ ਜੀ ਲਿਖਦੇ ਆ ਮਹੱਲਾ ਤੀਜਾ, ਗੁਰੂ ਅਮਰਦਾਸ ਪਾਤਸ਼ਾਹ ਜਵਾਬ ਦਿੰਦੇ ਆ, ਕੀ ਕਹਿੰਦੇ ਆ? ਕਹਿੰਦੇ ਬਬੀਹਾ ਜਲ ਮੈਂ ਤੇਰਾ ਵਾਸ ਹੈ, ਜਲ ਹੀ ਮੈਂ ਫਿਰਾਏ। ਬਬੀਹਾ ਕਿਹਨੂੰ ਕਹਿੰਦੇ? ਉਹਦਾ ਟੀਂ ਟੀਂ ਕਰਦਾ ਕੀੜਾ, ਉਹਨੂੰ ਬਬੀਹਾ ਕਹਿੰਦੇ। ਪਰ ਅਸਲ ਦੇ ਵਿੱਚ ਬਬੀਹਾ ਗੁਰੂ ਸਾਹਿਬਨ ਮਨ ਨੂੰ ਕਹਿੰਦੇ। ਕਹਿੰਦੇ ਬਬੀਹਾ ਜਲ ਮੈਂ ਤੇਰਾ ਵਾਸ ਹੈ। ਕਹਿੰਦੇ ਉਹ ਮਨਾਂ ਗੱਲ ਸੁਣ, ਤੇਰਾ ਪਾਣੀ ਦੇ ਅੰਦਰ ਹੀ ਵਸਦਾ ਆ। ਇੱਥੇ ਪਾਣੀ ਕਿਹਨੂੰ ਕਿਹਾ, ਜਲ ਕਿਹਨੂੰ ਕਿਹਾ? ਪ੍ਰਕਾਸ਼ ਨੂੰ, ਪਰਮਾਤਮਾ ਨੂੰ। ਕਹਿੰਦੇ ਤੇਰਾ ਵਾਸਾ ਪਰਮਾਤਮਾ ਦੇ ਅੰਦਰ ਹੀ ਆ। ਠੀਕ ਹੈ, ਜਲ ਹੀ ਮਾਹੇ ਫਿਰ ਆਏ। ਕਹਿੰਦੇ ਤੂੰ ਜਿੱਥੇ ਜਿੱਥੇ ਵੀ ਗਿਆ ਨਾ, ਤੂੰ ਜਲ 'ਚ ਹੀ ਫਿਰਦਾ ਰਿਹਾ। ਇਹਦਾ ਮਤਲਬ ਭਾਵੇਂ ਤੂੰ ਕਿਸੇ ਵੀ ਜਨਮ 'ਚ ਗਿਆ, ਉੱਥੇ ਉਹ ਜਲ ਸੀ, ਉੱਥੇ ਉਹ ਪਰਮਾਤਮਾ ਦਾ ਵਾਸਾ ਸੀ। ਠੀਕ ਆ, ਕੀੜਾ ਮਕੌੜਾ ਸੱਪ ਡੰਗਰ ਕੁੱਤਾ ਜਿੱਥੇ ਵੀ ਆਪਾਂ ਗਏ, ਪਰਮਾਤਮਾ ਸਾਡੇ ਨਾਲ ਸੀ। ਫਿਰ ਕੀ ਕਹਿਣ ਲੱਗੇ? ਕਹਿੰਦੇ ਜਲ ਕੀ ਸਾਰ ਨਾ ਜਾਣੀ, ਤਾਂ ਤੂੰ ਕੁੱਕ ਨੂੰ ਪਾਏ। ਕਹਿੰਦੇ ਮਨਾ ਕਰੀਏ ਕੀ, ਉਹਨਾਂ ਸੀਜਾਂ ਵਿੱਚ ਬੈਠਾ ਸੀ ਪਰ ਤੂੰ ਉਸ ਜਲ ਦੀ ਸਾਰ ਨਹੀਂ ਜਾਣੀ। ਠੀਕ ਹੈ, ਕਹਿੰਦਾ ਭਾਵ ਤੂੰ ਉਸ ਪਰਮਾਤਮਾ ਵਾਲੇ ਪਾਸੇ ਧਿਆਨ ਕੀਤਾ ਨਹੀਂ, ਕਰਨ ਜੋਗਾ ਹੀ ਨਹੀਂ ਸੀ, ਜਨਮ ਨਹੀਂ ਮਿਲਿਆ ਸੀ ਇੱਦਾਂ ਦਾ। ਠੀਕ ਹੈ, ਤਾਂ ਤੂੰ ਕੁੱਕਣ ਪਾਹੇ। ਕਹਿੰਦਾ ਦੇਖ ਲਾ, ਉਹ ਜਲ, ਉਹ ਪਰਮਾਤਮਾ, ਉਹ ਪ੍ਰਕਾਸ਼ ਤੇਰੇ ਨਾਲ ਸੀ ਪਰ ਉਹਨਾਂ ਜਨਮਾਂ ਤੂੰ ਸਾਰ ਨਹੀਂ ਜਾਣ ਸਕਦਾ ਸੀ, ਅਤੇ ਤਾਂ ਤੂੰ ਉੱਥੇ ਬੈਠਾ ਵਿਲਕਦਾ ਰਿਹਾ, ਰੋਂਦਾ ਰਿਹਾ, ਕਰਲਾਉਂਦਾ ਰਿਹਾ। ਅਤੇ ਕੀ ਰੋਂਦਾ ਰਿਹਾ? ਦੇਖੋ, ਧਿਆਨ ਦਿਓ, ਰੋਇਆ ਕੀ ਉੱਥੇ? ਉੱਥੇ ਇਹਨੇ ਪੁਕਾਰ ਕੀਤੀ, ਕੈਸੀ ਪੁਕਾਰ ਕੀਤੀ? ਆਪ ਜੀ ਧਿਆਨ ਦੇਣਾ, ਬਬੀਹਾ ਬੇਨਤੀ ਕਰੇ, ਬਬੀਹਾ ਬੇਨਤੀ ਕਰੇ, ਕਰ ਕਿਰਪਾ ਦੇਹੋ ਜੀ ਦਾਨ। ਉਹਨਾਂ ਜਨਮਾਂ ਚ ਬੀਬਾ ਇਹ ਕੀੜਾ, ਇਹ ਮਨ ਬੇਨਤੀ ਕਰਨ ਡਿਆ ਪਰਮਾਤਮਾ ਚਰਨਾਂ ਚ, ਕਹਿੰਦੇ ਅਕਾਲਪੁਰ ਪਰਮਾਤਮਾ ਮੇਰੇ ਤੇ ਕਿਰਪਾ ਕਰੋ, ਮੈਨੂੰ ਦਾਨ ਦਿਓ। ਕੀ ਦਾਨ ਦਿਓ? ਮੈਨੂੰ ਉਹ ਸਰੀਰ ਦਿਓ ਜਿਸ ਸਰੀਰ ਦੇ ਅੰਦਰ ਮੈਨੂੰ ਪਾਣੀ ਦੀ ਪ੍ਰਾਪਤੀ ਹੋ ਜਾਏ। ਦੇਖੋ ਕੀ ਲਿਖਿਆ, ਕਹਿੰਦੇ ਜਲ ਬਿਨ ਪਿਆਸ ਨਾ ਉਤਰੇ, ਛੁਟਕ ਜਾ ਮੇਰੇ ਪ੍ਰਾਣ। ਜਲ ਬਿਨ ਪਿਆਸ ਨਾ ਉਤਰੇ, ਹੁਣ ਧਿਆਨ ਦੇਣਾ ਆਪ ਜੀ, ਵਿਚਾਰ ਕਰਨਾ ਜ਼ਰਾ। ਗੁਰੂ ਨੂੰ ਪਿਆਰੀ ਸਤ ਸੰਗਤ ਜੀ, ਗੁਰੂ ਸਾਹਿਬਾਨ ਸਮਝਾਉਂਦੇ ਪਏ ਨੇ ਆਪ ਜੀ ਨੂੰ, ਅੱਗੇ ਜਾ ਕੇ ਕਹਿੰਦੇ, ਕਹਿੰਦੇ ਜਲ ਥਲ ਚੌਂ ਦਿਸ ਵਰਸਦਾ, ਖਾਲੀ ਕੋ ਥਾਂ ਨਾ ਹੈ। ਕਹਿੰਦੇ ਉਹ ਪਰਮਾਤਮਾ ਦਾ ਪ੍ਰਕਾਸ਼ ਚਾਰ ਚ ਫੇਰੇ ਆ, ਕੋਈ ਥਾਂ ਖਾਲੀ ਨਹੀਂ ਹੈ, ਪਰ ਕਰੋਗੇ ਕੀ? ਧਰਤੀ ਹੇਠਾਂ ਪਾਣੀ ਹੈ, ਸਾਰੀ ਧਰਤੀ ਹੇਠਾਂ ਪਾਣੀ ਹੈ, ਕੋਈ ਇਹੋ ਜਿਹੀ ਜਗ੍ਹਾ ਨਹੀਂ ਜਿੱਥੇ ਪਾਣੀ ਨਹੀਂ ਹੇਠਾਂ। ਹੁਣ ਆਪ ਕੀ ਕਰਦੇ ਹੋ? ਧਰਤੀ ਹੇਠਾਂ ਪਾਣੀ ਹੈ, ਆਪਾਂ ਫਸਲ ਲਾਉਂਦੇ ਧਰਤੀ ਉੱਤੇ, ਠੀਕ ਹੈ। ਹੁਣ ਹੇਠਾਂ ਪਾਣੀ ਤਾਂ ਹੈਗਾ, ਪਰ ਗੁਰੂ ਪਿਆਰਿਓ ਫਸਲ ਲਾ ਕੇ ਨਾ ਸਾਨੂੰ ਧਰਤੀ ਦਾ ਹੇਠਲਾ ਪਾਣੀ ਉੱਪਰ ਲਿਆਉਣਾ ਪੈਂਦਾ, ਉੱਪਰ ਲਿਆ ਕੇ ਪਾਣੀ ਲਾਉਣਾ ਪੈਂਦਾ, ਤਾਂ ਉਹ ਫਸਲ ਹਰੀ ਹੈ। ਜੇ ਉਹ ਫਸਲ ਨੂੰ ਪਾਣੀ ਨਾ ਲਾਈਏ ਤਾਂ ਹੇਠਾਂ ਪਾਣੀ ਹੈ, ਪਰ ਫਸਲ ਫਿਰ ਸੁੱਕ ਜਾਂਦੀ ਹੈ। ਗੁਰੂ ਸਾਹਿਬਾਨ ਵੀ ਐਵੇਂ ਕਹਿਣ ਲੱਗੇ, ਕਹਿੰਦੇ ਭਾਈ ਗੱਲ ਸੁਣ, ਨਲਕਾ ਲਾਉਂਦੇ ਆਪਾਂ, ਨਲਕੇ ਦਾ ਬੋਰ ਕਰਦੇ ਹਾਂ, ਜਦੋਂ ਬੋਰ ਕਰਦੇ ਹਾਂ ਤਾਂ ਬੋਰ ਕਰਨ ਵਾਲੇ ਨਾ ਜੱਜਮੈਂਟ ਕਰ ਲੈਂਦੇ ਵੀ ਹੇਠਾਂ ਪਾਣੀ ਆ ਗਿਆ, ਉਹ ਤੋਂ ਪਾਈਪਾਂ ਪਾ ਦਿੰਦੇ ਆ, ਪਾਈਪਾਂ ਪਾ ਕੇ ਉੱਤੇ ਨਲਕਾ ਲਾ ਦਿੰਦੇ ਆ, ਜਦੋਂ ਨਲਕਾ ਲਾ ਦਿੰਦੇ ਨਲਕਾ ਗਿੜਨ ਲੱਗੀ ਤਾਂ ਪਾਣੀ ਨਹੀਂ ਆਉਂਦਾ, ਜਦੋਂ ਪਾਣੀ ਨਾ ਆਉਂਦਾ ਤਾਂ ਉਹ ਸੁਭਾਵਕ ਹੀ ਕਹਿੰਦਾ ਜੀ ਕੋਈ ਤੁਹਾਡੇ ਲੱਗੇ ਨਲਕਾ ਇਹ ਚੱਲਦਾ? ਕਹਿੰਦੇ ਜੀ ਹਾਂ ਸਾਡੇ ਗੁਆਂਢੀਆਂ ਦਾ ਨਲਕਾ ਚੱਲਦਾ। ਹੁਣ ਆਪਾਂ ਉਹਦੇ ਨਲਕੇ 'ਚੋਂ ਪਾਣੀ ਲਿਆਉਣੇ ਕੱਢ ਗਏ, ਜਿਹੜਾ ਆਪਾਂ ਬੋਰ ਕੀਤਾ ਨਾ ਇਹਦੇ ਨਲਕੇ ਦੇ ਮੂੰਹ ਦੇ ਜ਼ਰੀਏ ਪਾਣੀ ਪਾਉਣ ਲੱਗ ਪਏ ਨੇ। ਅਤੇ ਕੋਈ ਬੱਚਾ ਕਹਿੰਦਾ, ਕਹਿੰਦਾ ਜੀ ਗੱਲ ਸੁਣੋ, ਜੇ ਇਹਦੇ 'ਚ ਪਾਣੀ ਪਾਉਣਾ ਫਿਰ ਨਲਕਾ ਲਾਉਣ ਦਾ ਕੀ ਫਾਇਦਾ? ਇਹ 'ਚ ਆਪਾਂ ਰੋਜ਼ ਪਾਣੀ ਪਾਇਆ ਕਰਾਂਗੇ ਤਾਂ ਹੀ ਨਿਕਲਿਆ ਕਰੂਗਾ। ਅਤੇ ਉਹ ਕੀ ਕਹਿੰਦਾ ਉਹ ਬੋਰ ਕਰਨ ਵਾਲਾ, ਕਹਿੰਦਾ ਨਹੀਂ ਪੁੱਤਰ, ਇਹ 'ਚ ਸਿਰਫ ਆਪਾਂ ਪਾਣੀ ਦੋ ਚਾਰ ਬਾਲਟੀਆਂ ਪਾਉਣੀਆਂ, ਜਦੋਂ ਉੱਪਰਲਾ ਪਾਣੀ ਪਾਇਆ ਹੇਠਲੇ ਪਾਣੀ ਦੇ ਨਾਲ ਟੱਚ ਕਰ ਲਏਗਾ ਨਾ, ਫਿਰ ਉੱਪਰ ਪਾਣੀ ਆਪੇ ਆ ਜਾਏਗਾ। ਉੱਪਰੋਂ ਪਾਣੀ ਪਾਉਣਾ ਪਿਆ, ਪਾਣੀ ਹੇਠਾਂ ਹੈਗਾ ਪਰ ਉੱਪਰ ਲਿਆਉਣ ਲਈ ਉੱਪਰੋਂ ਪਾਣੀ ਪਾਉਣਾ ਪਿਆ। ਉੱਪਰੋਂ ਪਾਣੀ ਪਾਇਆ, ਥੋੜ੍ਹੀ ਦੇਰ ਗੇੜਿਆ ਅਤੇ ਇੱਥੋਂ ਪਾਣੀ ਨਿਕਲਣ ਲੱਗ ਪਿਆ, ਹੁਣ ਪੱਕਾ ਨਿਕਲਣ ਲੱਗ ਪਿਆ। ਇੱਦਾਂ ਗੁਰੂ ਸਾਹਿਬਾਨ ਕਹਿੰਦੇ ਆ, ਕਹਿੰਦੇ ਭਾਈ ਗੱਲ ਸੁਣ, ਬਾਕੀ ਜਨਮਾਂ ਦੇ ਅੰਦਰ ਤੇਰੇ ਅੰਦਰ ਪ੍ਰਕਾਸ਼ ਹੈ, ਪਰ ਇਸ ਪ੍ਰਕਾਸ਼ ਨੂੰ ਉੱਪਰ ਲਿਆਉਣ ਲਈ ਜਿਹੜਾ ਉੱਪਰ ਦੇ ਪਾਣੀ ਪੈਂਦਾ ਨਾ ਨਾਮ ਦਾ, ਉਹ ਕਹਿੰਦੇ ਬਾਕੀ ਜਨਮਾਂ 'ਚ ਨਹੀਂ ਪੈ ਸਕਦਾ। ਉਹ ਕੇਵਲ ਤਾਂ ਕੇਵਲ ਮਨੁੱਖੀ ਜਾਮਾ ਹੈ, ਜਿੱਥੇ ਤੂੰ ਗੁਰੂ ਦੇ ਲੜ ਲੱਗਦਾ ਹੈ ਅਤੇ ਗੁਰੂ ਕੋਲੋਂ ਜਿਹੜਾ ਨਾਮ ਰੂਪੀ ਅੰਮ੍ਰਿਤ ਲੈਂਦਾ ਆ, ਉਹ ਆਪਣੇ ਮੂੰਹ ਦੇ ਜ਼ਰੀਏ ਜਦੋਂ ਉੱਥੋਂ ਪਾਉਂਦਾ ਆ ਅਤੇ ਤੇਰੇ ਅੰਦਰ ਹੇਠਲਾ ਵਸਦਾ ਪਾਣੀ ਪ੍ਰਕਾਸ਼ ਜਿਹੜਾ ਨਾ ਉਹ ਉੱਪਰ ਆ ਜਾਂਦਾ, ਤੇਰੇ ਅੰਦਰ ਪ੍ਰਕਾਸ਼ ਹੋ ਜਾਂਦਾ ਅਤੇ ਤੇਰੀ ਜਿਹੜੀ ਸੁੱਕੀ ਫਸਲ ਆ, ਸਾਡੀ ਜਿਹੜੀ ਮਨਬਿਰਤੀ ਹੈ ਨਾ ਸੁੱਕੀ ਹੈ, ਸੁੱਕੀ ਪਈ ਹੈ। ਅਤੇ ਕੀ ਹੋਇਆ, ਜਦੋਂ ਉੱਪਰੋਂ ਪਾਣੀ ਪਾਇਆ, ਉਹਦੇ ਪਾਣੀ ਪਾਉਣ ਦੇ ਨਾਲ ਸਾਡੀ ਜਿਹੜੀ ਬੁੱਧੀ ਹੈ ਸੁੱਕੀ ਹੈ, ਅਕਲ ਸਾਡੀ ਮਤ ਜਿਹੜੀ ਹੈ ਉਹ ਹਰੀ ਭਰੀ ਹੋ ਜਾਂਦੀ ਹੈ। ਜਦੋਂ ਹਰੀ ਭਰੀ ਹੋ ਜਾਂਦੀ ਹੈ ਤਾਂ ਧਿਆਨ ਦਿਓ, ਇੱਕ ਰੁੱਖ ਸੁੱਕਾ ਆ, ਉਹਨੂੰ ਪਾਣੀ ਦੇ ਦਈਏ ਹਰਿਆ ਹੋ ਜਾਂਦਾ, ਕਈਆਂ ਨੂੰ ਛਾਂ ਦੇਣ ਲੱਗ ਪੈਂਦਾ। ਅਤੇ ਗੁਰੂ ਸਾਹਿਬਾਨ ਕੀ ਕਹਿੰਦੇ, ਕਹਿੰਦੇ ਜਿਨ੍ਹਾਂ ਦੀ ਬਿਰਤੀ ਹਰੀ ਭਰੀ ਹੋ ਜਾਂਦੀ ਹੈ ਨਾ ਗੁਰੂ ਦੇ ਅੰਮ੍ਰਿਤ ਰੂਪੀ ਨਾਮ ਦੇ ਪਾਣੀ ਦੇ ਨਾਲ, ਕਹਿੰਦੇ ਫਿਰ ਉਹ ਖੁਦ ਤੇ ਤਰਦੇ ਤਰਦੇ ਆ ਕਈਆਂ ਹੋਰਨਾਂ ਨੂੰ ਵੀ ਤਾਰ ਦਿੰਦੇ ਆ, ਕਈਆਂ ਹੋਰਨਾਂ ਨੂੰ ਵੀ ਛਾਂ ਦੇਣ ਲੱਗ ਪੈਂਦੇ ਆ। ਉਹਨੂੰ ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਪਿਤਾ ਤੂੰ ਪਿਛਲੇ ਜਨਮਾਂ ਅੰਦਰ ਬੇਨਤੀਆਂ ਕਰਦਾ ਹੁੰਦਾ ਸੀ, ਕੀ ਕਰਦਾ ਸੀ? ਕਿ ਜਲ ਬਿਨ ਪਿਆਸ ਨਾ ਉਤਰੇ। ਹੁਣ ਧਿਆਨ ਦਿਓ, ਧਰਤੀ ਹੇਠਾਂ ਪਾਣੀ, ਆਪਾਂ ਉੱਥੇ ਤੁਰੇ ਫਿਰਨ ਡੇ, ਆਪਾਂ ਫਿਰ ਪਿਆਸੇ ਹੈ ਨਾ, ਆਪਾਂ ਉਹ ਸਾਡੇ ਪਾਣੀ ਪੀਣ ਦੇ ਕੰਮ ਨਹੀਂ ਆਉਂਦਾ, ਸਾਨੂੰ ਉੱਪਰੋਂ ਵਾਲਾ ਪਾਣੀ ਆਇਆ ਉਹ ਪੀਣਾ ਪੈਂਦਾ। ਇੱਦਾਂ ਗੁਰੂ ਸਾਹਿਬਾਨ ਕਹਿੰਦੇ ਨੇ, ਪ੍ਰਕਾਸ਼ ਸਾਰਿਆਂ ਅੰਦਰ ਹੀ ਹੈ ਪਰ ਸਾਰੇ ਪਿਆਸੇ ਨੇ। ਜਿੰਨਾ ਚਿਰ ਗੁਰੂ ਦੇ ਕੋਲੋਂ ਇਸ ਸ਼ਬਦ ਦੀ ਦਾਤ ਨਾਮ ਰੂਪੀ ਅੰਮ੍ਰਿਤ ਲੈ ਕੇ ਉੱਪਰ ਦੇ ਨਹੀਂ ਪਾਵਾਂਗੇ, ਉਹਨਾਂ ਚਿਰ ਸਾਡੀ ਪਿਆਸ ਨਹੀਂ ਬੁਝਣੀ। ਉਹਨੂੰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਜਲ ਬਿਨ ਪਿਆਸ ਨਾ ਉਤਰੇ, ਛੁਟਕ ਜਾ ਮੇਰੇ ਪ੍ਰਾਣ। ਕਹਿੰਦੇ ਪਿਛਲੇ ਜਨਮਾਂ 'ਚ ਤੂੰ ਕੂਕਦਾ ਹੁੰਦਾ ਸੀ, ਕੀ ਕੂਕਦਾ ਸੀ? ਦੇਖੋ ਨਾ, ਜਲ ਕੀ ਸਾਰ ਨਾ ਜਾਣੀ ਤਾਂ ਤੂੰ ਕੂਕਣ ਬਾਹੇ। ਪਹਿਲਾਂ ਕੂਕਦਾ ਸੀ, ਵਿਲਕਦਾ ਸੀ, ਕੀ ਵਿਲਕਦਾ ਸੀ? ਵੀ ਵਾਸਾ ਤੇਰਾ ਜਲ ਦੇ ਅੰਦਰ ਸੀ, ਰਹਿ ਤੂੰ ਪ੍ਰਕਾਸ਼ ਦੇ ਅੰਦਰ ਹੀ ਰਿਹਾ ਸੀ, ਪਰ ਤੇਰੀ ਪਿਆਸ ਨਹੀਂ ਬੁਝਦੀ ਸੀ, ਠੀਕ ਹੈ। ਕਿਉਂ ਨਹੀਂ ਬੁਝਦੀ ਸੀ? ਕਿਉਂਕਿ ਤੈਨੂੰ ਉੱਪਰੋਂ ਪਾਣੀ ਪਿਆਉਣ ਵਾਲਾ ਕੋਈ ਨਹੀਂ ਸੀ ਮਿਲਦਾ, ਤੈਨੂੰ ਗੁਰੂ ਦਾ ਸ਼ਬਦ ਦੇਣ ਵਾਲਾ ਉਹਦਾ ਜਾਮਿਆਂ ਦੇ ਅੰਦਰ ਗੁਰੂ ਦੀ ਪ੍ਰਾਪਤੀ ਨਹੀਂ ਸੀ ਹੁੰਦੀ। ਇਸ ਕਰਕੇ ਤੂੰ ਤੁਰਿਆ ਆਉਂਦਾ ਸੀ ਚੁੱਪਚਾਪ ਅਤੇ ਰੌਲਾ ਪਾਉਂਦਾ ਸੀ ਕਿ ਕਿਤੇ ਮੈਨੂੰ ਜਲਦੀ ਦਾਤ ਮਿਲ ਜਾਵੇ, ਕਿਤੇ ਮੈਨੂੰ ਉਹ ਜਨਮ ਦਿਓ ਜਿਸ ਜਨਮ ਦੇ ਅੰਦਰ ਮੈਂ ਗੁਰੂ ਦੇ ਲੜ ਲੱਗ ਸਕਾਂ ਅਤੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਮੈਂ ਸ਼ਬਦ ਦੀ ਦਾਤ ਲੈ ਸਕਾਂ, ਮੈਂ ਉੱਪਰ ਦੀ ਸ਼ਬਦ ਰੂਪੀ ਪਾਣੀ ਪਾ ਕੇ ਅਤੇ ਆਪਣੀ ਜਨਮਾਂ ਜਨਮਾਂ ਦੀ ਪਿਆਸ ਮਿਟਾ ਸਕਾਂ, ਕਹਿੰਦੇ ਪੁਕਾਰ ਕਰਦਾ ਹੁੰਦਾ ਸੀ। ਤਾਂ ਫਿਰ ਗੁਰੂ ਸਾਹਿਬ ਮਨ ਆਪ ਜੀ ਨੂੰ ਕੀ ਕਹਿੰਦੇ ਪਏ ਆ, ਕਹਿੰਦੇ ਭਾਈ ਗੱਲ ਸੁਣ, ਵਿਚਾਰ ਕਰਕੇ ਦੇਖ, ਕੈਸੀ ਵਿਚਾਰ ਕਰ ਕਿ ਜਲ ਤਲ ਤੋਂ ਦਿਸਵਰਸਦਾ ਖਾਲੀ ਕੋ ਥਾਂ ਨਾ ਹੈ। ਕਹਿੰਦੇ ਵੀ ਕੋਈ ਥਾਂ ਖਾਲੀ ਨਹੀਂ ਹੈ, ਧਰਤੀ ਕਿਤੇ ਵੀ ਖਾਲੀ ਨਹੀਂ, ਇੱਥੇ ਪਾਣੀ ਨਹੀਂ ਹੈ, ਕੋਈ ਵੀ ਜਨਮ ਪਰਮਾਤਮਾ ਦੇ ਪ੍ਰਕਾਸ਼ ਤੋਂ ਖਾਲੀ ਨਹੀਂ ਹੈ, ਵਾਂਝਾ ਨਹੀਂ ਹੈ, ਕਿਉਂਕਿ ਬਾਣੀ 'ਚ ਲਿਖਿਆ ਘੱਟ ਘੱਟ ਮੈਂ ਹਰ ਜੂ ਬਸੇ ਸੰਤਨ ਕਿਉਂ ਉਪਕਾਰ। ਕਹਿੰਦੇ ਪਰਮਾਤਮਾ ਦਾ ਸਭ ਜਗ੍ਹਾ ਵਾਸਾ ਹੈ, ਹਰ ਜਨਮ ਦੇ ਅੰਦਰ ਵਾਸਾ ਹੈ ਨਾ, ਪਰ ਸਿਰਫ ਇੱਕ ਮਨੁੱਖੀ ਜੀਵਨ ਆ ਜਿਹਦੇ ਅੰਦਰ ਉਹਦੀ ਪ੍ਰਾਪਤੀ ਹੈ, ਹੋਰ ਕਿਸੇ ਜੀਵਨ ਦੇ ਅੰਦਰ ਉਹਦੀ ਪ੍ਰਾਪਤੀ ਨਹੀਂ ਹੈ। ਫਿਰ ਗੁਰੂ ਸਾਹਿਬ ਨੇ ਇਹਨੂੰ ਕੀ ਕਹਿਣ ਲੱਗੇ, ਕਹਿੰਦੇ ਏਤੇ ਜਲ ਵਰਸਦੇ ਤਿੱਖ ਮਰੇ ਭਾਗ ਤਿੰਨਾ ਕਿੰਨਾ ਹੈ। ਕਹਿੰਦੇ ਪ੍ਰਕਾਸ਼ ਸਾਰੇ ਪਾਸੇ ਹੀ ਹੈ, ਚਾਨਣ ਸਾਰੇ ਪਾਸੇ ਹੀ ਹੈ, ਪਰਮਾਤਮਾ ਦਾ ਵਾਸਾ ਸਭ ਜਗ੍ਹਾ ਤੇ ਹੀ ਹੈ, ਪਰ ਕਿਤੇ ਮਨਾ ਤੂੰ ਵਿਚਾਰ ਕਰਕੇ ਦੇਖ। ਏਤੇ ਜਲ ਵਰਸਦੇ, ਮੀਂਹ ਪੈਣ ਡਿਆ, ਠੀਕ ਹੈ, ਹੁਣ ਧਿਆਨ ਦੇਣਾ, ਮੀਂਹ ਪੈਣ ਡਿਆ, ਪਰ ਗੁਰੂ ਨੂੰ ਪਿਆਰੀ ਸਾਧ ਸਿੰਘ ਜੋ ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਵੀ ਯਾਰ ਬਰਸਾਤ ਬੜੀ ਹੋਈ, ਅਤੇ ਕੋਈ ਸੱਜਣ ਕੀ ਕਹਿੰਦਾ, ਹੁਣ ਆਪਾਂ ਰਾਤ ਹੀ ਬਰਸਾਤ ਹੋਈ, ਅਤੇ ਕਈਆਂ ਨੇ ਕਿਹਾ ਵੀ ਬੜਾ ਰਾਤੀ ਮੀਂਹ ਪਿਆ, ਅਤੇ ਕਈ ਸੱਜਣਾਂ ਨੇ ਕੀ ਕਿਹਾ ਮੀਂਹ ਪਿਆ ਰਾਤੀ ਮੀਂਹ। ਉਹਨੂੰ ਪੁੱਛਿਆ ਵੀ ਕਿਉਂ, ਕੀ ਗੱਲ ਹੋ ਗਈ, ਮੀਂਹ ਤਾਂ ਪਿਆ ਆ, ਹੁਣ ਉਹ ਕਿਉਂ ਕਹਿ ਰਿਹਾ ਮੀਂਹ ਪਿਆ, ਕਿਉਂਕਿ ਉਹ ਆਪਣੇ ਘਰ ਸੁੱਤਾ ਸੀ ਅਤੇ ਬੇਸੁਰਤ ਸੀਗਾ, ਉਹਨੂੰ ਸੁੱਤੇ ਪਏ ਨੂੰ ਪਤਾ ਨਹੀਂ ਮੀਂਹ ਪਿਆ ਕਿ ਨਹੀਂ ਪਿਆ। ਗੁਰੂ ਸਾਹਿਬ ਨੇ ਇੱਦਾਂ ਹੀ ਇਸ਼ਾਰਾ ਕਰਦੇ ਪਏ ਆ, ਕਹਿੰਦੇ ਉਹ ਭਾਈ ਮੀਂਹ ਸਾਰੇ ਪਾਸੇ ਪੈਣ ਡਿਆ, ਪਰਮਾਤਮਾ ਦਾ ਪ੍ਰਕਾਸ਼ ਸਾਰੇ ਪਾਸੇ ਹੀ ਆ, ਵਾਸਾ ਸਭ ਜਗ੍ਹਾ ਤੇ ਹੀ ਆ, ਪਰ ਉਹਨਾਂ ਜਨਮਾਂ ਅੰਦਰ ਮਨਾਂ ਤੂੰ ਬਿਸੁਰਤ ਸੀ, ਸੁੱਤਾ ਸੀ, ਤੈਨੂੰ ਪਤਾ ਹੀ ਨਹੀਂ ਵੀ ਪਰਮਾਤਮਾ ਇੱਥੇ ਵਸਣ ਡਿਆ। ਪਰਮਾਤਮਾ ਸਭ ਜਗ੍ਹਾ ਤੇ ਵਸਾ ਹੈ, ਸੁੱਤੇ ਪਏ ਨੂੰ ਪਤਾ ਹੀ ਨਹੀਂ। ਹੁਣ ਅੱਜ ਵੀ ਕਈਆਂ ਨੇ ਸੁੱਤਿਆ ਪਿਆ ਕਹਿ ਤਾ ਹੋਣਾ ਵੀ ਯਾਰ ਕਮਾਲ ਹੈ, ਅੱਜ ਪਤਾ ਲੱਗਾ ਨਹੀਂ ਮੀਂਹ ਪਿਆ, ਅੱਜ ਜਦੋਂ ਬਾਹਰ ਨਿਕਲਿਆ ਤਾਂ ਪਤਾ ਲੱਗਾ ਮੀਂਹ ਆਇਆ ਹੈ। ਉਹ ਚੀਜ਼ ਆ ਵੀ ਜਦੋਂ ਉਹਨਾਂ ਜਨਮਾਂ ਦੇ ਵਿੱਚੋਂ ਆਪਾਂ ਬਾਹਰ ਨਿਕਲਾਂਗੇ ਤਾਂ ਪਤਾ ਲੱਗਣਾ ਵੀ ਬੜਾ ਮੀਂਹ ਪਿਆ, ਇਹਦਾ ਮਤਲਬ ਕਿ ਪਰਮਾਤਮਾ ਸਭ ਜਗ੍ਹਾ ਤੇ ਵਸਾ ਹੈ। ਜਦੋਂ ਆਪਾਂ ਬਾਹਰ ਨਿਕਲਾਂਗੇ ਕਹਿੰਦਾ ਭਾਵ ਉਹਨਾਂ ਜਨਮਾਂ ਵਿੱਚੋਂ ਮਨੁੱਖ ਜਾਮੇ 'ਚ ਪਹੁੰਚਾਂਗੇ ਤਾਂ ਸੋਝੀ ਆਉਣੀ ਹੈ ਵੀ ਪਰਮਾਤਮਾ ਸਭ ਜਗ੍ਹਾ ਤੇ ਹੈ, ਉਹਨਾਂ ਜਨਮਾਂ ਵਿੱਚ ਇਸ ਚੀਜ਼ ਦੀ ਸੋਝੀ ਨਹੀਂ ਆਉਣੀ ਸਾਨੂੰ। ਤਾਂ ਗੁਰੂ ਜੀ ਸਮਝਾਉਂਦੇ ਪਏ ਨੇ ਆਪ ਜੀ ਨੂੰ ਵੀ ਹੇ ਮਨ, ਤੂੰ ਬੜੇ ਧਿਆਨ ਦੇ ਨਾਲ, ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ ਇਸ ਜਨਮ ਦੀ ਕੀਮਤ ਸਮਝ, ਇਹ ਜਨਮ ਕਿੰਨਾ ਅਮੋਲਕ ਆ, ਇਹ ਸਮਾਂ ਕਿੰਨਾ ਮਹਿੰਗਾ, ਇਹ ਸਮਾਂ ਕਿਤੇ ਐਵੇਂ ਨਹੀਂ ਮਿਲਦਾ, ਪਤਾ ਨਹੀਂ ਕਿੰਨੇ ਤਰਲੇ ਲਏ ਆਪਾਂ। ਬਾਣੀ 'ਚੋਂ ਪੜ੍ਹ ਕੇ ਦੇਖੋ, ਗੁਰੂ ਸਾਹਿਬ ਲਿਖਦੇ ਨੇ ਕਰਮਹੀਨ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਵਾਰੀ। ਕਹਿੰਦੇ ਜਿਹੜੀ ਆਤਮਾ ਨਾ ਉਹਨਾਂ ਜਨਮਾਂ ਵਿੱਚ ਕਰਮਾਂ ਤੋਂ ਸੱਖਣੀ, ਕਰਮਾਂ ਤੋਂ ਹੀਣੀ, ਪਰਮਾਤਮਾ ਚੱਲਾਂ 'ਚ ਬੇਨਤੀ ਕਰਦੀ ਆ ਵੀ ਇਹ ਅਕਾਲਪੁਰਖ ਪਰਮਾਤਮਾ ਵੀ ਦੱਸ ਮੇਰੀ ਵਾਰੀ ਕਦੋਂ ਆਵੇਗੀ। ਕਿਹਦੀ ਵਾਰੀ? ਨਾਮ ਸਿਮਰਨ ਕਰਕੇ ਆਪਣੇ ਪਾਪ ਧੋ ਕੇ ਤੁਹਾਡੇ 'ਚ ਲੀਨ ਹੋਣ ਦੀ ਮੇਰੀ ਵਾਰੀ ਕਦੋਂ ਆਵੇਗੀ? ਕਦੋਂ ਮੈਨੂੰ ਸਮਾਂ ਮਿਲਣਾ ਕਿਤੇ? ਅੱਜ ਸਮਾਂ ਮਿਲਿਆ, ਅੱਜ ਦਾਤ ਮਿਲੀ ਹੈ ਸਾਨੂੰ, ਅਤੇ ਅੱਜ ਆਪਾਂ ਕੀ ਕਰਨ ਰਹੇ ਹਾਂ? ਅੱਜ ਆਪਾਂ ਪਤਾ ਕੀ ਕਹਿੰਦੇ ਹਾਂ, ਚਲੋ ਕੋਈ ਗੱਲ ਨਹੀਂ, ਬਥੇਰੀ ਉਮਰ ਪਈ ਹੈ ਜੇ ਗੁਰੂ ਪਿਆਰਿਓ, ਉਮਰ ਕੋਈ ਸਾਡੇ ਕੋਲ ਨਹੀਂ ਹੈ, ਕੋਈ ਸਵਾਸ ਸਾਡੇ ਕੋਲ ਬਾਕੀ ਨਹੀਂ ਹੈ, ਕਿਉਂਕਿ ਗੁਰੂ ਸਾਹਿਬਾਂ ਨੇ ਲਿਖਿਆ ਬਾਣੀ ਦੇ ਅੰਦਰ ਹਮ ਆਦਮੀ ਹਾਂ ਇੱਕਦਮੀ, ਇੱਕ ਸਾਹ ਦੇ ਬੰਦੇ, ਅਗਲੇ ਦਾ ਪਤਾ ਹੀ ਨਹੀਂ ਆਪਾਂ ਨੂੰ ਆਉਣਾ ਹੈ ਕਿ ਨਹੀਂ ਆਉਣਾ, ਅਤੇ ਆਪਾਂ ਲੰਬੀਆਂ ਉਡੀਕਾਂ ਅਤੇ ਲੰਬੀਆਂ ਡਾਰੀਆਂ ਮਾਰ ਕੇ ਬੈਠੇ ਹਾਂ ਵੀ ਬਥੇਰੀ ਉਮਰ ਪਈ ਹੈ, ਬਥੇਰਾ ਸਮਾਂ ਪਿਆ ਅਜੇ ਕੋਲ। ਗੁਰੂ ਪਿਆਰਿਓ, ਕਦੀ ਮਨ ਬਿਰਤੀ ਦੇ ਅੰਦਰ ਨਾ ਇੱਕ ਟਿਕਾਇਆ ਕਰੋ, ਜਦੋਂ ਗੁਰਬਾਣੀ ਪੜ੍ਹਦੇ ਹੋ ਨਾ, ਗੁਰਬਾਣੀ ਨੂੰ ਪੜ੍ਹਨਾ ਅਤੇ ਫਿਰ ਗੁਰਬਾਣੀ ਨੂੰ ਆਪਣੇ ਮਨ ਵਿੱਚ ਜਗ੍ਹਾ ਦੇਣੀ, ਆਪਣੇ ਮਨ ਵਿੱਚ ਜਗ੍ਹਾ ਦੇਣੀ, ਆਪਣੀ ਬਿਰਤੀ ਵਿੱਚ ਚੁਕਾਉਣਾ ਗੁਰਬਾਣੀ ਨੂੰ ਵੀ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਕੀ ਰਹੇ ਨੇ, ਸਮਝਾ ਕੀ ਰਹੇ ਨੇ। ਜਦੋਂ ਆਪ ਜੀ ਉਸ ਚੀਜ਼ ਨੂੰ ਸਮਝੋਗੇ, ਆਪ ਜੀ ਉਸ ਚੀਜ਼ ਨੂੰ ਵਿਚਾਰੋਗੇ, ਆਪ ਜੀ ਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਪਰ ਆਨੰਦ ਦੀ ਪ੍ਰਾਪਤੀ ਹੋਵੇਗੀ ਤਾਂ ਹੀ ਜਦੋਂ ਆਪ ਜੀ ਉਸ ਗੁਰਬਾਣੀ ਦੀ ਵਿਚਾਰ ਕਰੋਗੇ, ਅਤੇ ਜੇ ਆਪਾਂ ਵਿਚਾਰ ਨਹੀਂ ਕੀਤੀ, ਸਾਡੀ ਮਨ ਬਿਰਤੀ ਬਣ ਗਈ ਵੀ ਠੀਕ ਹੈ ਆਪਾਂ ਪਾਠ ਕਰ ਲਿਆ, ਪਾਠ ਕਰਕੇ ਤਾਂ ਆਪਾਂ ਵਿਹਲੇ ਹੋ ਗਏ, ਕੰਮ ਨਿਬੜ ਗਿਆ, ਵਿਹਲੇ ਨਹੀਂ ਹੋਏ, ਕੰਮ ਨਿਬੜਿਆ ਨਹੀਂ, ਗੁਰਬਾਣੀ ਪੜ੍ਹ ਕੇ ਕੰਮ ਸ਼ੁਰੂ ਹੁੰਦਾ ਹੈ, ਗੁਰਬਾਣੀ ਪੜ੍ਹ ਕੇ ਗੁਰੂ ਕੋਲੋਂ ਸੋਝੀ ਲੈ ਕੇ ਆਪਣੀ ਜ਼ਿੰਦਗੀ ਨੂੰ ਸਵਾਰਨਾ ਹੈ, ਜ਼ਿੰਦਗੀ ਦੇ ਅੰਦਰ ਕੁਝ ਕਰਨਾ ਹੈ। ਦੇਖੋ, ਕੁਝ ਬਣਨਾ ਹੈ, ਕਿਤੇ ਪਹੁੰਚਣਾ ਹੈ, ਕੁਝ ਕਰਨਾ ਹੈ, ਤਾਂ ਹੀ ਤਾਂ ਆਪਾਂ ਸਕੂਲ ਜਾਂਦੇ ਹਾਂ, ਹੈ ਨਾ, ਪੜ੍ਹਦੇ। ਇੱਦਾਂ ਹੀ ਗੁਰੂ ਸਾਹਿਬ ਕਹਿੰਦੇ ਕੁਝ ਕਰਨਾ ਹੈ, ਕਿਤੇ ਪਹੁੰਚਣਾ ਹੈ, ਤਾਂ ਹੀ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆਉਂਦੇ ਹਾਂ। ਅਤੇ ਜੇ ਉਹ ਕੀਤਾ ਹੀ ਨਹੀਂ, ਜੇ ਉਹ ਮਨ ਬਣਿਆ ਹੀ ਨਹੀਂ, ਜੇ ਸੁਭਾਅ ਬਣਿਆ ਹੀ ਨਹੀਂ, ਅਤੇ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਫਿਰ ਆਪਾਂ ਕੀਤਾ ਕੀ, ਫਿਰ ਆਪਾਂ ਲੈਣ ਕੇ ਆਏ ਹਾਂ। ਫਿਰ ਗੁਰੂ ਸਾਹਿਬ ਆਪ ਜੀ ਨੂੰ ਸਮਝਾਉਂਦੇ ਪਏ ਨੇ, ਕਹਿੰਦੇ ਭਾਈ ਇੱਥੇ ਜਲ ਵਰਸ ਦੇਖੇ ਨਾ ਵੀ ਚਾਰ ਸਵੇਰੇ ਤੇ ਬਰਸਾਤ ਹੋਣ ਡਈ ਹੈ। ਕਹਿੰਦਾ ਆਪਾਂ ਚਾਰ ਸਵੇਰੇ ਪਰਮਾਤਮਾ ਦਾ ਪ੍ਰਕਾਸ਼ ਆ, ਪਰ ਤਿੱਖ ਮਰੇ, ਤਿੱਖ ਦਾ ਭਾਵ ਕੀ, ਉਹ ਪਿਆਸੇ ਹੀ ਰਹਿੰਦੇ ਨੇ। ਕਿਉਂ? ਕਹਿੰਦੇ ਭਾਗ ਤਿੰਨਾਂ ਕੇ ਨਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਨਹੀਂ ਹੈ। ਕਹਿੰਦੇ ਪਰਮਾਤਮਾ ਦਾ ਪ੍ਰਕਾਸ਼ ਸਭ ਜਗ੍ਹਾ ਤੇ ਆ, ਪਰ ਦੇਖ ਲਓ ਸਵਾਏ ਮਨੁੱਖ ਤੋਂ ਬਾਕੀ ਜਨਮਾਂ ਦੇ ਅੰਦਰ ਮਨ ਬੈਠਾ ਪਿਆਸਾ ਹੀ ਮਰਨ ਰਿਹਾ, ਕਿਉਂਕਿ ਉੱਥੇ ਬੈਠੇ ਦੇ ਭਾਗ ਨਹੀਂ ਬਣਦੇ, ਉਹਦੇ ਭਾਗ ਨਹੀਂ ਹੈ। ਆਪਸੀ ਗੱਲ ਦੀ ਵਿਚਾਰ ਕਰਿਆ ਕਰੋ, ਭਾਗ ਕਿੱਥੇ ਆ? ਆਪ ਜੀ ਬਾਣੀ ਚੋਂ ਪੜ੍ਹਨਾ, ਉਹ ਚ ਲਿਖਿਆ ਵੱਡੇ ਭਾਗ ਇਹ ਸਰੀਰ ਪਾਇਆ। ਕਹਿੰਦੇ ਵੱਡੇ ਭਾਗ ਹੋਏ ਤੇ ਜਾ ਕੇ ਕਿਤੇ ਆਹ ਸਰੀਰ ਮਿਲਿਆ। ਹੁਣ ਇਹ ਸਰੀਰ ਜਿਹੜਾ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ, ਵੱਡਿਆਂ ਭਾਗਾਂ ਦੀ ਨਿਸ਼ਾਨੀ। ਹੁਣ ਵੱਡੇ ਭਾਗ ਸਾਡੇ ਹੋ ਗਏ, ਪਰ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਉਹ ਜਦੋਂ ਸਾਨੂੰ ਮਨੁੱਖ ਦਾ ਸਰੀਰ ਮਿਲ ਗਿਆ, ਵੱਡੇ ਭਾਗ ਖਤਮ ਹੋ ਗਏ, ਵੱਡੇ ਭਾਗ ਖਤਮ ਹੋ ਗਏ। ਹੁਣ ਅਸੀਂ ਵਡਭਾਗੀ ਹੋਣਾ ਆ। ਆਪ ਜੀ ਪੜ੍ਹੋ ਬਾਣੀ ਚ, ਠੀਕ ਹੈ, ਅਣ ਸੁਣੋ, ਵਡਭਾਗੀ ਹੋ, ਅਣਦ ਸੁਣੋ। ਕਹਿੰਦੇ ਤੇਰੇ ਅੰਦਰ ਅਣਹਦ ਸ਼ਬਦ ਆ, ਉਹਨੂੰ ਸੁਣ ਆਪਣੇ ਅੰਦਰੋਂ, ਤੇ ਕੀ ਹੋ, ਵਡਭਾਗਾ ਹੋ ਜਾ। ਹੁਣ ਆਪਣੇ ਅੰਦਰੋਂ ਉਸਨੂੰ ਸੁਣਨਾ ਹੈ, ਤੇ ਸੁਣਨ ਲਈ ਕੀ ਕਰਨਾ ਪੈਣਾ? ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਗੁਰੂ ਗ੍ਰੰਥ ਸਾਹਿਬ ਸੋਝ ਹੀ ਲੈਣੀ ਪੈਣੀ ਆ ਕਿ ਆਪਣੇ ਅੰਦਰ ਨੂੰ ਵਸਦੇ ਸ਼ਬਦ ਨੂੰ ਸੁਣਨਾ ਕਿਵੇਂ ਹੈ। ਇਹਦਾ ਮਤਲਬ ਸਾਡੇ ਅੰਦਰ ਅਣਹਦ ਸ਼ਬਦ, ਜਿਵੇਂ ਧਰਤੀ ਹੇਠਾਂ ਪਾਣੀ ਹੈ, ਉਦਾਂ ਸਾਡੇ ਅੰਦਰ ਅਣਹਦ ਸ਼ਬਦ ਆ। ਪਰ ਉਹਨੂੰ ਉਜਾਗਰ ਕਰਨ ਲਈ, ਉਹਨੂੰ ਉਜਾਗਰ ਕਰਨ ਲਈ ਸਾਨੂੰ ਕਰਨਾ ਕੀ ਪਏਗਾ? ਸਾਨੂੰ ਗੁਰੂ ਦੇ ਚਰਨਾਂ ਵਿੱਚ ਸ਼ਬਦ ਲੈ ਕੇ ਉੱਪਰ ਦੇ ਸ਼ਬਦ ਪਾਉਣਾ ਪਏਗਾ। ਜਦੋਂ ਉੱਪਰੋਂ ਪਾਇਆ ਸ਼ਬਦ ਹੇਠਲੇ ਸ਼ਬਦ ਨਾਲ ਜਾ ਕੇ ਟੱਚ ਕਰੇਗਾ, ਤੇ ਕੀ ਹੋਏਗਾ, ਸਾਡੇ ਅੰਦਰਲਾ ਜਿਹੜਾ ਸ਼ਬਦ ਹੈ ਆਪਣੇ ਆਪ ਉਜਾਗਰ ਹੋ ਜਾਏਗਾ। ਠੀਕ ਹੈ, ਬਾਣੀ ਚੋਂ ਪੜ੍ਹ ਕੇ ਦੇਖੋ, ਜੈਸੇ ਧਰਤੀ ਉੱਪਰ ਮੇਘਲਾ ਬਰਸਦ ਹੈ, ਧਰਤੀ ਉੱਪਰ ਮੇਘਲਾ ਬਰਸਦ ਹੈ ਕਿ ਧਰਤੀ ਮੱਧੇ ਪਾਣੀ ਨਹੀਂ? ਆਪ ਜੀ ਦੇਖਦੇ ਹੋ, ਜਿਵੇਂ ਧਰਤੀ ਉੱਤੇ ਬੱਦਲ ਵਰਸਦੇ ਪਏ ਨੇ, ਮੀਂਹ ਪੈਣ ਡਏ ਨੇ, ਕਿ ਧਰਤੀ ਹੇਠਾਂ ਪਾਣੀ ਨਹੀਂ ਹੈਗਾ? ਕਹਿੰਦੇ ਹੈਗਾ। ਫਿਰ ਅੱਗੇ ਕੀ ਲਿਖਿਆ, ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ ਬਿਨ ਪਗਾ ਵਰਸਦ ਫਿਰ ਆਹੀ। ਕਹਿੰਦੇ ਜਿਵੇਂ ਧਰਤੀ ਹੇਠਾਂ ਪਾਣੀ ਹੈਗਾ ਆ, ਪਰ ਬਿਨਾਂ ਪੈਰਾਂ ਤੋਂ ਉਹ ਆਵਾਗਾਉਣੀ ਫਿਰਨ ਡਿਆ, ਉੱਪਰ ਨਹੀਂ ਆ ਸਕਦਾ। ਇੱਦਾਂ ਗੁਰੂ ਸਾਹਿਬ ਨੂੰ ਕਹਿਣ ਲੱਗੇ, ਕਹਿੰਦੇ ਵੀ ਤੇਰੇ ਅੰਦਰ ਪ੍ਰਕਾਸ਼ ਆ, ਜਿਵੇਂ ਧਰਤੀ ਹੇਠਾਂ ਪਾਣੀ ਹੈ, ਇੱਦਾਂ ਤੇਰੇ ਅੰਦਰ ਪ੍ਰਕਾਸ਼ ਹੈ। ਠੀਕ ਹੈ, ਪਰ ਜਿੱਦਾਂ ਧਰਤੀ ਉੱਤੇ ਮੀਂਹ ਪੈਣ ਡਏ ਨੇ, ਇੱਦਾਂ ਧਰਤੀ ਹੇਠਾਂ ਪਾਣੀ ਹੈਗਾ। ਕਹਿੰਦੇ ਤੇਰੇ ਅੰਦਰ ਵੀ ਪ੍ਰਕਾਸ਼ ਹੈ, ਪਰ ਫਿਰ ਵੀ ਤੈਨੂੰ ਗੁਰੂ ਸਾਹਿਬਾਂ ਦਾ ਉਪਦੇਸ਼ ਰੂਪੀ ਮੀਂਹ ਉੱਪਰ ਪੈ ਰਿਹਾ, ਪਰ ਧਿਆਨ ਦੇਈ। ਫਿਰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਵੀ ਬਿਨਾਂ ਪੈਰਾਂ ਤੋਂ ਪਾਣੀ ਉੱਪਰ ਨਹੀਂ ਆ ਸਕਦਾ। ਕਹਿੰਦੇ ਬਿਨਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸ਼ਬਦ ਦੀ ਪ੍ਰਾਪਤੀ ਦੇ, ਸੁੱਤ ਸ਼ਬਦ ਦੇ ਮਿਲਾਪ ਦੇ, ਸਾਡਾ ਅੰਦਰਲਾ ਜਿਹੜਾ ਸ਼ਬਦ ਹੈ, ਅਣਹਦ ਸ਼ਬਦ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਉਜਾਗਰ ਨਹੀਂ ਹੋ ਸਕਦਾ। ਬਿਨਾਂ ਨਾਮ ਤੋਂ, ਬਿਨਾਂ ਸ਼ਬਦ ਤੋਂ, ਬਿਨਾਂ ਸਿਮਰਨ ਤੋਂ ਸਾਡਾ ਅੰਦਰਲਾ ਸ਼ਬਦ ਜਿਹੜਾ ਹੈ ਉਹ ਉਜਾਗਰ ਨਹੀਂ ਹੋ ਸਕਦਾ। ਉਹ ਸ਼ਬਦ ਨੇ ਉਜਾਗਰ ਹੋਣਾ ਹੈ, ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚੋਂ ਅਸੀਂ ਉਸ ਸ਼ਬਦ ਦੀ ਸੋਝੀ ਲਵਾਂਗੇ। ਜਦੋਂ ਅਸੀਂ ਪੰਜਾਂ ਪਿਆਰਿਆਂ ਕੋਲੋਂ ਸ਼ਬਦ ਦੀ ਦਾਤ ਲੈਂਦੇ ਹਾਂ, ਉਹ ਸ਼ਬਦ ਦੀ ਅਰਾਧਨਾ ਕਰਨ ਦੇ ਨਾਲ ਹੀ ਸਾਡੇ ਅੰਦਰਲੇ ਸ਼ਬਦ ਨੇ ਉਜਾਗਰ ਹੋਣਾ ਹੈ। ਬਿਨਾਂ ਸ਼ਬਦ ਤੋਂ ਸਾਡਾ ਅੰਦਰਲਾ ਜਿਹੜਾ ਸ਼ਬਦ ਹੈ ਉਹ ਉਜਾਗਰ ਨਹੀਂ ਹੋ ਸਕਦਾ। ਬਿਨਾਂ ਬੋਰ ਤੋਂ, ਬਿਨਾਂ ਉੱਪਰੋਂ ਪਾਇਆ ਪਾਣੀ ਹੇਠਲਾ ਪਾਣੀ ਉੱਪਰ ਨਹੀਂ ਆ ਸਕਦਾ। ਇੱਦਾਂ ਹੀ ਬਿਨਾਂ ਨਾਮ ਸਿਮਰਨ ਕੀਤਿਆਂ ਸਾਡੇ ਅੰਦਰਲੇ ਸ਼ਬਦ, ਅੰਦਰਲਾ ਗਿਆਨ ਜਿਹੜਾ ਹੈ ਉਹ ਉਜਾਗਰ ਨਹੀਂ ਹੋ ਸਕਦਾ। ਠੀਕ ਹੈ, ਸੋ ਹਰ ਚੀਜ਼ ਦੀ ਇੱਕ ਮਾਨਤਾ ਆ, ਹਰ ਚੀਜ਼ ਦਾ ਇੱਕ ਮਤਲਬ ਆ। ਸਿਰਫ ਫਰਕ ਇੰਨਾ ਹੈ ਕਿ ਸਾਨੂੰ ਸਮਝਣਾ ਪੈਣਾ। ਜਿੰਨਾ ਚਿਰ ਆਪਾਂ ਸਮਝਾਂਗੇ ਨਹੀਂ, ਵਿਚਾਰਾਂਗੇ ਨਹੀਂ, ਗੁਰੂ ਰੂਪ ਪਿਆਰੀ ਸਤ ਸੰਗਤ ਜੀ, ਉਹਨਾਂ ਚਿਰ ਆਪਾਂ ਪੜ੍ਹਿਆ, ਦੇਖੋ ਗੁਰਬਾਣੀ ਨੂੰ ਆਪਾਂ ਪੜ੍ਹਿਆ, ਪਰ ਗੁਰੂ ਜੀ ਨੇ ਸਾਨੂੰ ਆਵਾਜ਼ ਮਾਰਤੀ, ਕਹਿੰਦੇ ਪੜ੍ਹ ਪੜ੍ਹ ਗੱਡੀ ਲੱਦੀ। ਕਹਿੰਦਾ ਪੰਡਾ ਬਣੀ ਜਾਂਦਾ? ਕਹਿੰਦਾ ਹਾਂ ਬਣੀ ਜਾਂਦਾ। ਗੁਰੂ ਸਾਹਿਬ ਕਹਿੰਦੇ ਪੰਡਾ ਨਾ ਬਣੀ ਜਾ, ਗੁਰਬਾਣੀ ਨੂੰ ਪੜ੍ਹ, ਪਿਆਰ ਨਾਲ ਪੜ੍ਹ, ਫਿਰ ਗੁਰਬਾਣੀ ਦੀ ਵਿਚਾਰ ਕਰ। ਜਦੋਂ ਗੁਰਬਾਣੀ ਦੀ ਵਿਚਾਰ ਕਰੇਗਾ, ਫਿਰ ਆਪ ਜੀ ਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਫਿਰ ਆਪ ਜੀ ਨੂੰ ਆਪਣੇ ਅੰਦਰੋਂ ਹੀ, ਆਪ ਜੀ ਗੌਰ ਕਰਕੇ ਦੇਖਣਾ, ਸਭ ਕੁਝ ਤੁਹਾਡੇ ਅੰਦਰ ਹੀ ਹੈ, ਕੋਈ ਬਾਹਰ ਨਹੀਂ ਹੈ, ਸਿਰਫ ਸਮਝਣ ਦੀ ਗੱਲ ਆ। ਫਿਰ ਗੁਰੂ ਸਾਹਿਬਾਂ ਨੇ ਪਤਾ ਕੀ ਕਹਿ ਦਿੱਤਾ, ਗੁਰੂ ਸਾਹਿਬਾਂ ਸਮਝਾਉਣ ਲੱਗੇ ਆਪ ਜੀ ਨੂੰ, ਦੇਖੋ, ਨਾਨਕ ਅੰਮ੍ਰਿਤ ਮਨੇ ਮਾਂ ਪਾਈਏ ਗੁਰਪ੍ਰਸਾਦ। ਕਹਿੰਦੇ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਜਿਹੜਾ ਜਲ ਆ ਨਾ, ਇਹ ਤੇਰੇ ਅੰਦਰ ਹੀ ਹੈ, ਤੇਰੇ ਮਨ ਦੇ ਅੰਦਰ ਹੀ ਹੈ, ਪਰ ਪਾਈਏ ਗੁਰਪ੍ਰਸਾਦ, ਧਿਆਨ ਦੇਣਾ। ਕਹਿੰਦੇ ਇਹਦੀ ਪ੍ਰਾਪਤੀ ਹੋ ਸਕਦੀ ਹੈ, ਤਾਂ ਮਤਲਬ ਤੇਰੇ ਅੰਦਰੋਂ ਇਹ ਉਜਾਗਰ ਹੋ ਸਕਦਾ ਹੈ। ਕਿੱਦਾਂ ਹੁੰਦਾ ਪਾਈਏ ਗੁਰ ਪ੍ਰਸਾਦ, ਗੁਰ ਪ੍ਰਸਾਦ, ਗੁਰ ਆ ਗਿਆ। ਦੇਖੋ ਇੱਥੇ ਗੁਰ ਕਿਹਨੂੰ ਕਹਿੰਦੇ ਆ, ਜੁਗਤੀ ਨੂੰ, ਟਕਨੀਕ ਨੂੰ, ਨਾਮ ਨੂੰ, ਸਿਮਰਨ ਨੂੰ, ਤੇ ਪ੍ਰਸਾਦ ਕਿਹਨੂੰ ਕਹਿੰਦੇ ਆ, ਧਿਆਨ ਦੇਣਾ, ਪ੍ਰਸ਼ਾਦ ਕਿਹਨੂੰ ਕਹਿੰਦੇ ਆ? ਕਹਿੰਦੇ ਨੇ ਪਰ ਤੋਂ ਬੰਦਾ ਪਰਾਇਆ ਤੇ ਸਾਧ ਤੋਂ ਬੰਦਾ ਸਵਾਦ। ਜਿਹਦੇ ਛਕਣ ਦੇ ਨਾਲ, ਜਿਹਦੇ ਅੰਦਰ ਜਾਣ ਦੇ ਨਾਲ ਪਰਾਏ ਸਵਾਦ ਖਤਮ ਹੋ ਜਾਣ, ਅਸਲੀ ਸਵਾਦ ਦੀ ਪ੍ਰਾਪਤੀ ਹੋ ਜਾਣ, ਉਹ ਪ੍ਰਸ਼ਾਦ ਕਹਿੰਦੇ ਆ। ਉਹ ਕਿਹੜਾ ਪ੍ਰਸ਼ਾਦ ਆ? ਉਹ ਗੁਰ ਆ, ਜਿਹੜਾ ਆਪਾਂ ਗੁਰੂ ਗ੍ਰੰਥ ਸਾਹਿਬ ਕੋਲ ਗੁਰ ਲੈਂਦੇ ਨਾ, ਜੁਗਤੀ ਲੈਂਦੇ, ਟੈਕਨੀਕ ਲੈਂਦੇ, ਨਾਮ ਲੈਂਦੇ, ਸ਼ਬਦ ਲੈਂਦੇ ਆ। ਕਹਿੰਦੇ ਇਹ ਗੁਰ ਆ ਜਿਹੜਾ ਤੂੰ ਗੁਰੂ ਗ੍ਰੰਥ ਸਾਹਿਬ ਕੋਲ ਲੈਣਾ। ਜਿਵੇਂ ਆਪ ਜੀ ਨੇ ਹੁਣੇ ਕੀਰਤਨ ਸਰਵਣ ਕੀਤਾ, ਖਾਲਸਾ ਜੀ ਕੀਰਤਨ ਕਰ ਰਹੇ ਸਨ ਤੇ ਆਪ ਜੀ ਸੁਣ ਰਹੇ ਸਨ ਕਿ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਆਓ ਵਿਚਾਰ ਕਰੀਏ ਕਿ ਕਿਹਾ ਜੇ ਸੌ ਚੰਦਾ ਉਗਵੇ। ਗੁਰੂ ਨੂੰ ਪਿਆਰੀ ਸਾਧ ਸੰਗਤ ਜੀ, ਇੱਥੇ ਸੌ ਅੱਖਰ ਆ ਗਿਆ। ਹੁਣ ਆਪ ਜੀ ਨੇ ਜ਼ਿੰਦਗੀ ਦੇ ਅੰਦਰ ਕਦੀ ਨਹੀਂ ਸੁਣਿਆ ਹੋਏਗਾ ਕਿ ਕਦੀ ਜ਼ਿੰਦਗੀ ਦੇ ਅੰਦਰ ਅੱਜ ਤੱਕ ਕਦੀ ਸੌ ਚੰਦਰਮਾ ਚੜ ਗਏ। ਨਹੀਂ ਚੜ੍ਹਨੇ, ਨਾ ਚੜ੍ਹਨੇ ਆ ਤੇ ਨਾ ਚੜ੍ਹੇ ਆ, ਠੀਕ ਹੈ। ਕੀ ਕਹਿਣ ਲੱਗੇ? ਸੂਰਜ ਚੜ੍ਹੇ ਹਜ਼ਾਰ, ਕਦੀ ਆਪਾਂ ਜ਼ਿੰਦਗੀ ਸੁਣਿਆ ਹੀ ਨਹੀਂ ਕਿ ਫਲਾਣੇ ਯੁੱਗ ਦੇ ਵਿੱਚ ਹਜ਼ਾਰ ਸੂਰਜ ਚੜ੍ਹ ਗਏ ਜੀ, ਨਹੀਂ। ਸੋ ਫਿਰ ਵਿਚਾਰ ਕਰੀਏ, ਗੁਰੂ ਸਾਹਿਬ ਨੇ ਕਹਿਣ ਲੱਗੇ ਜੇ ਸੌ ਚੰਦਾ ਉਗਵੇ। ਸੌ ਚੰਦਾ, ਗੁਰੂ ਜੀ ਮਨ ਨੂੰ ਉਪਦੇਸ਼ ਦਿੰਦੇ ਆ, ਕਹਿੰਦੇ ਮਨਾ ਜਿੰਨਾ ਚਿਰ ਤੂੰ ਜ਼ਿੰਦਗੀ ਗੁਜ਼ਾਰਦਾ ਮਨੁੱਖ ਸਰੀਰ ਦੇ ਅੰਦਰ, ਇਹਦੇ ਵਿੱਚ ਜ਼ਿੰਦਗੀ ਗੁਜ਼ਾਰਦਿਆਂ ਗੁਜ਼ਾਰਦਿਆਂ ਜੇ ਸੌ ਚੰਦਾ ਉਗਵੇ, ਕਹਿੰਦੇ ਤੇਰੀ ਜ਼ਿੰਦਗੀ ਦੇ ਅੰਦਰ ਸੌ ਪ੍ਰਾਣੀ ਐਸੇ ਮਿਲ ਜਾਣ, ਸੌ ਬੰਦੇ ਐਸੇ ਮਿਲ ਜਾਣ ਜਿਨ੍ਹਾਂ ਦੇ ਅੰਦਰ ਚੰਦਰਮਾ ਦੀ ਨਿਆਈ, ਚੰਦਰਮਾ ਵਾਂਗਰਾ ਮਨ ਵਿੱਚ ਮੱਧਮ ਦੀ ਲੋ ਹੋ ਗਈ ਹੋਵੇ, ਮਨ ਚ ਸ਼ਾਂਤੀ ਆ ਗਈ ਹੋਵੇ, ਉਹਨੂੰ ਚੰਦਰਮਾ ਕਹਿੰਦੇ ਆ, ਠੀਕ ਹੈ। ਚੰਦਰਮਾ ਸ਼ਾਂਤੀ ਦਾ ਪ੍ਰਤੀਕ ਆ, ਚੰਦਰਮਾ ਮੱਧਮ ਦੀ ਲੋ ਦਾ ਪ੍ਰਤੀਕ ਆ, ਠੀਕ ਹੈ। ਇੱਦਾਂ ਹੀ ਕਹਿੰਦੇ ਜੇ ਸੌ ਚੰਦਾ ਉਗਵੇ, ਕਹਿੰਦਾ ਭਾਅ ਜੇ ਤੇਰੀ ਜ਼ਿੰਦਗੀ ਵਿੱਚ ਸੌ ਬੰਦੇ ਐਸੇ ਪੈਦਾ ਹੋ ਜਾਣ, ਐਸੇ ਮਿਲ ਜਾਣ ਤੈਨੂੰ ਜਿਨ੍ਹਾਂ ਦੇ ਅੰਦਰ ਚੰਦਰਮਾ ਦੀ ਨਿਆਈ, ਮਨ ਚ ਮੱਧਮ ਦੀ ਲੋ ਹੋ ਗਈ ਹੋਵੇ, ਮਨ ਚ ਸ਼ਾਂਤੀ ਆ ਗਈ ਹੋਵੇ, ਐਸੇ ਬੰਦੇ ਸੌ ਮਿਲ ਜਾਣ। ਸੂਰਜ ਚੜ੍ਹੇ ਹਜ਼ਾਰ, ਕਹਿੰਦਾ ਭਾਵ ਸੂਰਜ ਦਾ ਭਾਵ ਕੀ ਹੈ? ਪੂਰਨ ਪ੍ਰਕਾਸ਼। ਕਹਿੰਦੇ ਹਜ਼ਾਰ ਤੈਨੂੰ ਸੰਤ ਮਹਾਂਪੁਰਖ ਮਿਲ ਪੈਣ ਜ਼ਿੰਦਗੀ ਚ, ਜਿਨ੍ਹਾਂ ਦੇ ਅੰਦਰ ਸੂਰਜ ਦੀ ਨਿਆਈ ਪੂਰਨ ਪ੍ਰਕਾਸ਼ ਹੋਵੇ, ਐਸੇ ਬੰਦੇ ਤੈਨੂੰ ਹਜ਼ਾਰ ਜ਼ਿੰਦਗੀ ਚ ਮਿਲ ਪੈਣ, ਇੱਥੇ ਚਾਨਣ ਹੁੰਦਿਆਂ। ਕਹਿੰਦੇ ਇੰਨਾ ਗਿਆਨ ਦਾ ਚਾਨਣ ਤੇਰੀ ਜ਼ਿੰਦਗੀ ਚ ਆ ਜਾਵੇ। ਹੁਣ ਦੇਖੋ ਨਾ, ਸੌ ਬੰਦਾ ਰੱਬ ਨਾਲ ਜੁੜਿਆ, ਕੁਛ ਨਾ ਕੁਛ ਤੇ ਦੱਸੂਗਾ ਹੀ ਨਾ। ਹਜ਼ਾਰ ਸੰਤ ਮਹਾਂਪੁਰਖ ਸਾਨੂੰ ਮਿਲ ਪੈਣ ਜ਼ਿੰਦਗੀ ਚ, ਤੇ ਕਿਸੇ ਕੋਲ ਥੋੜਾ ਥੋੜਾ ਗਿਆਨ ਵੀ ਇਕੱਠਾ ਕਰੀਏ ਤੇ ਕਿੰਨਾ ਗਿਆਨ ਇਕੱਠਾ ਹੋ ਜਾਂਦਾ। ਕਹਿੰਦੇ ਇੱਥੇ ਚਾਨਣ ਹੁੰਦਿਆਂ, ਕਹਿੰਦੇ ਇੰਨਾ ਗਿਆਨ ਦਾ ਚਾਨਣ ਤੇਰੀ ਜ਼ਿੰਦਗੀ ਵਿੱਚ ਆ ਜਾਵੇ, ਪਰ ਗੁਰਬਿਨ ਘੋਰ ਅੰਧਾਰ। ਕਹਿੰਦੇ ਤੂੰ ਗੁਰ ਦੀ ਵਰਤੋਂ ਨਾ ਕਰੇ। ਗੁਰ ਦਾ ਭਾਵ ਸ਼ਬਦ, ਟੈਕਨੀਕ, ਨਾਮ, ਸਿਮਰਨ, ਤੇਰੀ ਸੁੱਧ ਸ਼ਬਦ ਦਾ ਮਿਲਾਪ ਨਾ ਹੋਵੇ ਤੇ ਕੀ ਹੋਏਗਾ? ਗੁਰਬਿਨ ਘੋਰ ਅੰਧਾਰ। ਕਹਿੰਦਾ ਤੇਰੇ ਅੰਦਰ ਘੋਰ ਅਗਿਆਨਤਾ ਦਾ ਹਨੇਰਾ ਹੀ ਰਹੇਗਾ, ਕਿਉਂਕਿ ਇਹ ਚਾਨਣ ਜਿਹੜਾ ਇਹਨਾਂ ਦੇ ਅੰਦਰ ਹੋਇਆ ਨਾ, ਇਹ ਨਾਮ ਤੋਂ ਹੋਇਆ, ਸ਼ਬਦ ਤੋਂ ਹੋਇਆ ਉਹਨਾਂ ਦੇ ਅੰਦਰ। ਕਹਿੰਦਾ ਜੇ ਤੂੰ ਨਾਮ ਸਿਮਰਨ ਨਹੀਂ ਕਰਦਾ ਤੇ ਇੰਨੇ ਸੰਤਾਂ ਮਹਾਂਪੁਰਖਾਂ ਨੂੰ ਮਿਲ ਕੇ ਵੀ ਤੇਰੇ ਅੰਦਰ ਅਗਿਆਨਤਾ ਦਾ ਹਨੇਰਾ ਹੀ ਰਹੇਗਾ। ਪਰ ਆਪਾਂ ਗੌਰ ਨਹੀਂ ਕੀਤੀ, ਹੈਨਾ। ਆਪਾਂ ਸੌ ਚੰਦਰਮਾ ਪੜ੍ਹੇ ਤੇ ਚੰਦਰਮਾ ਦੀ ਗੱਲ ਸੁਣਾਤੀ, ਸੂਰਜ ਪੜ੍ਹੇ ਤੇ ਸੂਰਜਾਂ ਦੀ ਗੱਲ ਸੁਣਾਤੀ, ਵੀ ਹਜ਼ਾਰ ਸੂਰਜ ਚੜ੍ਹ ਜਾਣ। ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ, ਇਹ ਗੱਲ ਪੱਲੇ ਬੰਨਿਓ। ਚੰਦਰਮਾ ਪੂਰਾ ਚੜ੍ਹਿਆ ਹੋਵੇ, ਸੂਰਜ ਪੂਰਾ ਚੜ੍ਹਿਆ ਹੋਵੇ, ਪਰ ਗੁਰੂ ਪਿਆਰਿਓ, ਸੂਰਜ ਤੁਹਾਡੀਆਂ ਅੱਖਾਂ ਨੂੰ ਰੋਸ਼ਨੀ ਵਿਖਾ ਸਕਦਾ। ਤੁਸੀਂ ਹੁਣ ਦੇਖੋ, ਦੇਣੇ ਆ ਸੂਰਜ ਚੜ੍ਹਿਆ ਹੋਵੇ ਤੇ ਆਪਾਂ ਕਿਤੇ ਜਾਣਾ ਹੋਵੇ ਤੇ ਕੀ ਕਹਿੰਦੇ? ਆਪਾਂ ਸੁਭਾਵਕ ਹੀ ਕਹਿੰਦੇ ਵੀ ਪੁੱਤਰ ਲੋਏ ਲੋਏ ਚਲੇ ਜਾਓ, ਸੂਰਜ ਦੀ ਰੋਸ਼ਨੀ ਵਿੱਚ ਕਿਤੇ ਚਲੇ ਜਾਓ। ਇਹਦਾ ਮਤਲਬ ਤੁਹਾਨੂੰ ਸੂਰਜ ਜਿਹੜਾ ਹੈ ਤੁਹਾਡੀਆਂ ਅੱਖਾਂ ਨੂੰ ਰੋਸ਼ਨੀ ਦੇ ਕੇ ਕਿਤੇ ਸੰਸਾਰ ਦੇ ਕਿਸੇ ਜਗ੍ਹਾ ਤੇ ਪਹੁੰਚਾ ਸਕਦਾ, ਪਰ ਸੂਰਜ ਦਾ ਚਾਨਣ ਤੁਹਾਨੂੰ ਪਰਮਾਤਮਾ ਤੱਕ ਨਹੀਂ ਪਹੁੰਚਾ ਸਕਦਾ। ਕਿ ਹੈਗੀ ਤਾਕਤ ਉਹਦੇ ਕੋਲ? ਉਹਦੇ ਕੋਲ ਤਾਕਤ ਨਹੀਂ ਹੈ, ਠੀਕ ਹੈ। ਉਹ ਤੁਹਾਡੇ ਮਨ ਵਿੱਚ ਚਾਨਣ ਨਹੀਂ ਕਰ ਸਕਦਾ, ਉਹ ਤੁਹਾਡੇ ਅੱਖਾਂ ਵਿੱਚ ਚਾਨਣ ਕਰ ਸਕਦਾ, ਪਰ ਤੁਹਾਡੇ ਮਨ ਦੇ ਵਿੱਚ ਚਾਨਣ ਗੁਰੂ ਦਾ ਪ੍ਰਕਾਸ਼ ਕਰ ਸਕਦਾ, ਗੁਰੂ ਗ੍ਰੰਥ ਸਾਹਿਬ ਦਾ ਗਿਆਨ ਤੁਹਾਡੇ ਮਨ ਵਿੱਚ ਚਾਨਣ ਕਰ ਸਕਦਾ ਹੈ। ਗੁਰੂ ਤੋਂ ਬਗੈਰ ਤੁਹਾਡੇ ਅੰਦਰ ਚਾਨਣ ਕੋਈ ਨਹੀਂ ਕਰ ਸਕਦਾ। ਸੋ ਤਾਂ ਉਹਨਾਂ ਨੇ ਇਸ਼ਾਰਾ ਕੀਤਾ ਕਿ ਜੇ ਸੋ ਚੰਦਾ ਉਗਵੇ, ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰੂ ਸਾਹਿਬ ਨੇ ਇਹ ਚੀਜ਼ ਆਪ ਜੀ ਨੂੰ ਸਮਝਾਈ, ਪਾਈਏ ਗੁਰ ਪ੍ਰਸਾਦ। ਕਹਿੰਦੇ ਵੀ ਦੇਖ, ਅੰਮ੍ਰਿਤ ਤੇਰੇ ਮਨ ਦੇ ਅੰਦਰ ਹੀ, ਆਤਮਿਕ ਜੀਵਨ ਜਿਹੜਾ ਤੈਨੂੰ ਦੇਣ ਵਾਲਾ ਜਲ ਜਿਹੜਾ ਨਾ, ਉਹ ਤੇਰੇ ਮਨ ਦੇ ਅੰਦਰ ਆ। ਪਰ ਜੇ ਚਾਹੁੰਦਾ ਉਹਦੀ ਪ੍ਰਾਪਤੀ ਕਰਨੀ, ਉਹ ਪ੍ਰਕਾਸ਼ ਤੇਰੇ ਅੰਦਰ ਆ, ਜਲ ਪ੍ਰਕਾਸ਼ ਨੂੰ ਕਹਿ ਦਿੱਤਾ, ਉਹ ਤੇਰੇ ਅੰਦਰ ਆ। ਜੇ ਚਾਹੁੰਦਾ ਉਹਦੀ ਪ੍ਰਾਪਤੀ ਕਰਨੀ ਤੇ ਕੀ ਕਰ? ਗੁਰੂ ਦੇ ਚਰਨਾਂ ਜੁੜ ਕੇ ਗੁਰ ਦੀ ਦਾਤ ਲੈ ਲੈ, ਕਹਿੰਦਾ ਭਾਵ ਨਾਮ ਦੀ ਦਾਤ ਲੈ ਕੇ, ਜਦੋਂ ਤੇਰੇ ਸੁੱਤ ਸ਼ਬਦ ਦਾ ਮਿਲਾਪ ਹੋਵੇਗਾ ਤੇ ਤਾਂ ਤੈਨੂੰ ਉਹਦੀ ਪ੍ਰਾਪਤੀ ਹੋ ਸਕਦੀ ਹੈ। ਬਿਨਾਂ ਸੁੱਤ ਸ਼ਬਦ ਦੇ ਮਿਲਾਪ ਦੇ ਤੈਨੂੰ ਉਸ ਜਲ ਦੀ ਪ੍ਰਾਪਤੀ नहीं हो सकती। फिर गुरु साहब बन के कहते कहते तिन्नी पीता रंग स्यों जिनको लिखिया आद। हूं ध्यान दो इतने तिन्नी पीता रंग स्यों तिन्नी पीता जिनको लिखिया आद। कहने लगे देख भी 84 लख जूने हां 84 लख जूने हां गुरु ग्रंथ साहब जी प्रकाश आ। एक गल आपसी पल्ले बनिया करो जिमें सूरज चढ़ता है उदी रोशनी 84 लख जून ते पैंदी है 84 लख जून उदा आनंद माणदी है। इदा गुरु ग्रंथ साहब जी भी प्रकाश आ ते 84 लख जून दे उत्ते गुरु ग्रंथ साहब का प्रकाश होता 84 लख जून दे उत्ते कला मनुख जामे ते नहीं है। अभी ना भुलेखे जे पै जाओ क्योंकि गुरु ग्रंथ साहब जी कौन आ वाहो वाहो बाणी निरंकार है। यह निरंकार है प्रकाश आ जरा प्रकाश आ हूं आप जी लाओ साहब भी जे रब आ जे निरंकार आ ते निरंकार तो सारी दुनिया का मालिक आ सारी सृष्टि का मालिक आ। इदा ही गुरु ग्रंथ साहब जी भी सारी सृष्टि के मालिक ने 84 लख जून के उत्ते प्रकाश करते 84 लख जून के सानू समझा करते कहते मना एक गल पले बन की कह लगे जिनको लिखिया आद। कहते 84 लख जून के जिन्हां दे परमात्मा ने शुरू तो लिख दिता कि जा ए तेनू जन्म दिता तू ए जल पी सकदा है उही पीण जोगे ने बाकी जन्म ने जल सब जगह ते ठीक है जल सब जगह ते है। पर गुरु रूप प्यारी साध संगत जीओ आप जी ने पंक्ति पढ़ी ना जल थल चौं दिस वर्ष दा खाली को थां ना है। कहिंदे कोई थां खाली नहीं है प्रकाश सारे पासे है जल चौं दिस वर्ष दा चार चुफेरे जल वरदा पिया है। कहिंदा मतलब परमात्मा का प्रकाश चार चुफेरे आ 84 लख जून दे उत्ते प्रकाश आ कोई थां खाली नहीं है कोई शरीर कोई थां कोई कण परमात्मा दे प्रकाश तो वांझा नहीं है सब थां ते प्रकाश है परमात्मा दा। पर कहिंदे ने इस जल नूं पी हो ही सकदा है इहदा मतलब इहदा आनंद माण सकदा है इस चो पूर्णता ही लिया सकता है चो प्यास मिटा सकता है जिन्हां नूं तुर दरगाह तो आद शुरू तो लिखिया ते लिखिया किहदे ते ठीक है आप जी पढ़ो भई प्राप्त मानक देरी है गोबिंद मिलन की ऐ तेरी बरिया। देखो हुण मन नूं आवाज मारी ध्यान देना आप जी पढ़ना ध्यान नाल मन नूं कहा भई प्राप्त मानक देरी है भई प्राप्त प्राप्त का मतलब की है मिल गई। हुण प्राप्त का मतलब मिल गई का मतलब की है अचानक मिल जानी किसी चीज की है ना। गुरु जी कहिंदे मन नूं कहिंदे मना इहड़ा तैनूं शरीर मिलिया ना मनुख दा इह तैनूं अचानक मिलिया तेरी कोई कमाई नहीं है तेरा कोई जोर नहीं है ठीक है जिहड़ा तैनूं मिल गया इह तां परमात्मा की रहमत आ किरपा आ तरस पिया मैं रहमत होई सतगुर सज्जन मिलिया। कहिंदे उस परमात्मा नूं तरस पिया ते रहमत कर दित्ती ते मनुख दा शरीर मिलिया जिहदे विच आए ते सानूं गुरु मिलिया होर किते गुरु नहीं मिलिया। ते की कहिण लगे कहन लगे भई प्राप्त मानुख देहुरिया कहते मना भी तेनू मनुख का शरीर प्राप्त जोड़ा होया ना पता कद लिए मिले हूँ मन बेचारे की पता कद लिए मिले। आप लोग ना कई बार देखियो कई नहीं बैठे गल करते आप सुभाविक ही ठीक है कई सज्जन पता की कहे वो कह देखो जी जन्म सारे एको जी ने कीड़ा मकौड़ा सप्प डंगर कुत्ता सारे एको जे ने इंसान भी उदा का ही है। पर गुरु रूप प्यारी साध संगत जी जो आप गुरु ग्रंथ साहब के चरणों में आके बैठते हैं ना तो सानू सोझ ही मिलती है कि जन्म सारे एको जे ने पर मनुख का जन्म अमोलक है यह महंगा आ ठीक है यह वडमुला आ ठीक है। तो की कह लगे कह लगे भई प्राप्त मानक देरिया गोबिंद मिलन की ऐ तेरी वरिया। मन नू कहा कहिंदे मना भी ये तेनों सीट प्राप्त हो गया ना पता कद लई मिलिया ये तेनों परमात्मा च लीन होण दी वारी मिली है। हुण हिसाब लाओ भी इहदा मतलब की है कि परमात्मा दा वासा सब जगह ते है जल सब जगह ते है पर पीण दा मौका मनुख जन्म च मिलिया इत्थे पी सकदे आं आपां। उहनां की लिखिया कहिंदे तिन्नी पीता रंग सों रंग सों मतलब स्वाद नाल कहिंदे इस जल नूं इस प्रकाश नूं उहनां ने स्वाद नाल माणिया किहनां ने गुरु जी कहने लगे जिनको लिखिया आद। कहते जिन्हों के भागों में उस दरगाह तो शुरू तो लिखिया कि जदों मनुखी जामा मिलेगा तो वो अंदर इस प्रकाश को मान सकता है यदा आनंद मान सकता है ਕਹਿੰਦੇ ਭਾਈ ਜੇ ਮਨੁੱਖ ਦਾ ਜਨਮ ਮਿਲ ਗਿਆ ਤੇ ਇਹ ਦਰਗਾਹ ਤੋਂ ਹੁਕਮ ਆ ਕਿ ਮਨੁੱਖ ਦੇ ਜਨਮ ਅੰਦਰ ਪਹੁੰਚਿਆ ਮਨ ਜਿਹੜਾ ਹੈ ਇਸ ਪ੍ਰਕਾਸ਼ ਨੂੰ ਮੰਨ ਸਕਦਾ, ਕਿਸੇ ਹੋਰ ਸਰੀਰ ਵਿੱਚ ਬੈਠਾ ਇਸ ਪ੍ਰਕਾਸ਼ ਨੂੰ ਨਹੀਂ ਮੰਨ ਸਕਦਾ। ਹੈ ਹੁਣ ਇੱਥੇ ਦਾਤ ਮਿਲ ਤੇ ਗਈ ਆਪਾਂ ਨੂੰ, ਪਰ ਆਪਾਂ ਕੀ ਕਰਦੇ ਹਾਂ? ਹੁਣ ਧਿਆਨ ਦਿਓ, ਫਿਰ ਗੁਰੂ ਜੀ ਨੇ ਕੀ ਕਹਿ ਦਿੱਤਾ? ਕਹਿੰਦੇ ਅੰਮ੍ਰਿਤ ਸਦਾ ਵਰਸਦਾ ਬੂਝਣ ਬੂਝਣ ਹਾਰ। ਦੇਖੋ ਕਹਿੰਦੇ ਉਸ ਪਰਮਾਤਮਾ ਦਾ ਜਲ ਤੇ ਸਭ ਜਗ੍ਹਾ ਤੇ ਵਰਤਣ ਰਿਹਾ ਹੈ, ਕਹਿੰਦਾ ਆਪਾਂ ਪਰਮਾਤਮਾ ਦਾ ਪ੍ਰਕਾਸ਼ ਸਭ ਜਗ੍ਹਾ ਤੇ ਹੈ, ਪਰ ਬੂਝਣ ਬੂਝਣ ਹਾਰ ਕਹਿੰਦਾ ਬੁੱਝ ਸਕਦਾ ਹੈ ਕੌਣ? ਜਿਹੜਾ ਬੁੱਝਣ ਯੋਗ ਹੈ। ਤੇ ਮਨ ਨੂੰ ਕੀ ਕਿਹਾ? ਕਹਿੰਦੇ ਉਹ ਬਾਕੀ ਜਾਮਿਆਂ ਤੂੰ ਬੁੱਝਣ ਯੋਗ ਨਹੀਂ ਸੀ, ਮਨੁੱਖ ਜਾਮੇ ਚ ਬੁੱਝਣ ਯੋਗ ਆ, ਸਮਝਣ ਯੋਗ ਆ, ਇੱਥੇ ਆ ਕੇ ਤੈਨੂੰ ਸਮਝ ਲੱਗਦੀ ਹੈ। ਵਾਸਾ ਤੇ ਸਭ ਜਗ੍ਹਾ ਦਾ ਸੀ, ਪਰਮਾਤਮਾ ਦਾ ਵਾਸਾ ਸਭ ਜਗ੍ਹਾ ਤੇ ਸੀ, ਪਰ ਤੂੰ ਜਦੋਂ ਮਨੁੱਖ ਜਾਮੇ ਚ ਆਇਆ ਤੇ ਤਾਂ ਤੂੰ ਸਮਝਣ ਯੋਗਾ ਹੋਇਆ। ਹੁਣ ਆਪ ਜੀ ਵਿਚਾਰ ਕਰੋ, ਮਨੁੱਖੀ ਜਾਮੇ ਵਿੱਚ ਆਪਾਂ ਜਦੋਂ ਪਹੁੰਚਦੇ ਹਾਂ ਤੇ ਸਾਨੂੰ ਆਵਾਜ਼ ਪੈਂਦੀ ਵੀ ਗੁਰੂ ਦੇ ਲੜ ਲੱਗ ਜਾਓ ਬਈ, ਸਾਨੂੰ ਆਵਾਜ਼ ਪੈਂਦੀ ਆ ਜਾਓ ਵੀ ਆ ਜਾਓ ਗੁਰੂ ਘਰ ਚੱਲੀਏ, ਜਾ ਕੇ ਆਪਾਂ ਗੁਰਬਾਣੀ ਨੂੰ ਸਰਵਣ ਕਰੀਏ, ਗੁਰਬਾਣੀ ਦੀ ਵਿਚਾਰ ਸਰਵਣ ਕਰੀਏ। ਕਿਉਂ ਆਵਾਜ਼ ਪੈਂਦੀ ਹੈ? ਕਿਉਂਕਿ ਗੁਰੂ ਰੂਪ ਪਿਆਰੇ ਸਾਧ ਸਿੰਘ ਜੀ ਇਸ ਜਨਮ ਵਿੱਚ ਅਸੀਂ ਸਮਝਣ ਯੋਗੇ ਹਾਂ, ਜਿੱਥੇ ਸਮਝਣ ਯੋਗੇ ਨਹੀਂ ਸੀ, ਕਿਸੇ ਨੇ ਆਵਾਜ਼ ਮਾਰੀ ਨਹੀਂ, ਕਿਸੇ ਨੇ ਪੁੱਛਿਆ ਨਹੀਂ, ਠੀਕ ਹੈ, ਸਗੋਂ ਜੇ ਕਿਤੇ ਗਲਤੀ ਨਾਲ ਐਨੂੰ ਆ ਵੀ ਗਏ ਤਾਂ ਡਾਂਗਾਂ ਹੀ ਪਈਆਂ, ਹੈ ਨਾ। ਹੁਣ ਕੋਈ ਕੁੱਤਾ ਆ ਜਾਵੇ, ਕੋਈ ਜਾਨਵਰ ਆ ਜਾਵੇ ਤੇ ਆਪਾਂ ਡਾਂਗਾਂ ਲੈ ਕੇ ਮਗਰ ਭਜਦੇ ਪਏ, ਨਿਕਲ ਜਾ ਭੀੜ ਚੋਂ ਇੱਥੋਂ, ਇੱਥੇ ਕੀ ਲੈਣਾ ਆ? ਕਿਹੜੀ ਗੱਲੋਂ? ਵੀ ਇਹ ਜਿਹੜੀ ਗੱਲ ਅੰਦਰ ਸਮਝਾਈ ਜਾ ਰਹੀ ਹੈ, ਤੂੰ ਸਮਝਣ ਯੋਗਾ ਨਹੀਂ, ਤੇਰੇ ਵੱਸ ਚ ਨਹੀਂ ਹੈ, ਤੂੰ ਚਲਿਆ ਜਾ, ਤੇਰੇ ਭਾਗਾਂ ਚ ਲਿਖੀ ਨਹੀਂ। ਹੁਣ ਇਸ ਚੀਜ਼ ਨੂੰ ਜਦੋਂ ਵਿਚਾਰੋਗੇ, ਜਦੋਂ ਸਮਝੋਗੇ, ਆਪਣੇ ਆਪ ਚ ਨੂੰ ਇੱਕ ਆਨੰਦੀ ਪ੍ਰਾਪਤੀ ਹੋਵੇਗੀ ਵੀ ਇਹ ਗੱਲ ਸੱਚ ਆ, ਅਸੀਂ ਵਿਚਾਰ ਨਹੀਂ ਕੀਤੀ। ਫਿਰ ਗੁਰੂ ਸਾਹਿਬਾਂ ਨੇ ਕੀ ਕਿਹਾ ਆਪ ਜੀ ਨੂੰ? ਕਹਿੰਦੇ ਗੁਰਮੁਖ ਜਿੰਨੀ ਬੁੱਝਿਆ ਹਰ ਅੰਮ੍ਰਿਤ ਰੱਖਿਆ ਉਰ ਤਾਰ। ਦੇਖੋ ਪਹਿਲਾਂ ਤਾਂ ਦੱਸਿਆ ਵੀ ਇਹਨੂੰ ਉਹੀ ਸਮਝ ਸਕਦਾ ਜਿਹੜਾ ਸਮਝਣ ਯੋਗ ਹੈ, ਜਿਹਨੂੰ ਪਰਮਾਤਮਾ ਨੇ ਇਹ ਦਾਤ ਬਖਸ਼ਿਸ਼ ਕਰ ਦਿੱਤੀ। ਵਸਦਾ ਸਭ ਜਗ੍ਹਾ ਤੇ ਹੀ ਹੈ ਨਾ, ਕੁੱਤੇ ਦੇ ਅੰਦਰ ਵੀ ਹੈ, ਡੰਗਰ ਅੰਦਰ ਵੀ ਹੈ, ਪਰ ਇੱਕ ਮਨੁੱਖ ਜਾਮਾ ਜਿਹਦੇ 'ਚ ਅਸੀਂ ਸਮਝਣ ਯੋਗੇ ਹਾਂ, ਜਿਹਦੇ ਅੰਦਰ ਅਸੀਂ ਇਸ ਚੀਜ਼ ਨੂੰ ਵਿਚਾਰ ਸਕਦੇ ਹਾਂ। ਅਤੇ ਫਿਰ ਅੱਗੇ ਗੁਰੂ ਕਹਿੰਦੇ ਗੁਰਮੁਖ ਜਿੰਨੀ ਬੁੱਝਿਆ, ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਆਪਣੇ ਹਉਮੈ ਨੂੰ ਮਾਰ ਲਿਆ, ਆਪਣੇ ਆਪ ਨੂੰ ਛੱਡ ਦਿੱਤਾ, ਤੇ ਉਹਨਾਂ ਨੇ ਗੁਰੂ ਦੀ ਸ਼ਰਨ ਪ੍ਰਾਪਤ ਕਰਕੇ ਨਾ ਤੇ ਕੀ ਕੀਤਾ? ਗੁਰਮੁਖ ਜਿੰਨੀ ਬੁੱਝਿਆ, ਜਿਨ੍ਹਾਂ ਨੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ, ਜਿਹਨਾਂ ਸਮਝਿਆ ਵੀ ਵਾਕਈ ਪਰਮਾਤਮਾ ਹੈ ਪਰ ਇਸ ਜਾਮੇ 'ਚ ਮਿਲ ਸਕਦਾ, ਜਿਹਨਾਂ ਸਮਝਣ ਦੀ ਕੋਸ਼ਿਸ਼ ਕੀਤੀ, ਹਰ ਅੰਮ੍ਰਿਤ ਰੱਖਿਆ ਉਰ ਤਾਰ। ਧਿਆਨ ਦੇਣਾ, ਹੁਣ ਬਿਰਤੀ ਦੀ ਗੱਲ ਕਰਨ ਲੱਗੇ ਗੁਰੂ ਜੀ। ਹਰ ਅੰਮ੍ਰਿਤ ਕੀ ਹੈ? ਅੰਮ੍ਰਿਤ ਨਾਮ ਪਰਮੇਸ਼ਰ ਦੇ ਰਾ ਜੋ ਸਿਮਰੇ ਸੋ ਜੀਵੇ, ਹੈ ਨਾ। ਉਸ ਪਰਮਾਤਮਾ ਦਾ ਜਿਹੜਾ ਨਾਮ ਆ, ਨਾਮ ਰੂਪੀ ਜਲ ਜਿਹੜਾ ਹੈ, ਆਤਮਿਕ ਜੀਵਨ ਦੇਣ ਵਾਲਾ ਜਿਹੜਾ ਜਲ ਆ, ਨਾਮ ਜਿਹੜਾ ਹੈ, ਉਹਨੂੰ ਗੁਰੂ ਜੀ ਅੰਮ੍ਰਿਤ ਕਹਿ ਰਹੇ। ਤੇ ਕੀ ਕਹਿਣ ਲੱਗੇ? ਕਹਿੰਦੇ ਹਰ ਅੰਮ੍ਰਿਤ ਰੱਖਿਆ ਉਰ ਤਾਰ। ਹੁਣ ਧਿਆਨ ਦਿਓ, ਕਹਿੰਦੇ ਪਿਛਲੇ ਜਨਮਾਂ ਦੇ ਅੰਦਰ ਇਸ ਅੰਮ੍ਰਿਤ ਰੂਪੀ ਜਲ ਨੂੰ ਆਪਣੇ ਹਿਰਦੇ 'ਚ ਕੋਈ ਨਹੀਂ ਟਿਕਾ ਸਕਦਾ। ਕਹਿੰਦੇ ਕੇਵਲ ਤਾਂ ਕੇਵਲ ਮਨੁੱਖੀ ਜਾਮੇ 'ਤੇ ਜਦੋਂ ਇਹ ਮਨ ਪਹੁੰਚਿਆ, ਜਿੱਥੇ ਸਮਝਣ ਯੋਗਾ ਹੋਇਆ ਤੇ ਗੁਰੂ ਨੇ ਸਮਝਾਇਆ, ਕਹਿੰਦੇ ਫਿਰ ਇਹਨੇ ਗੁਰੂ ਦੇ ਸ਼ਰਨ ਵਿੱਚ ਜਾ ਕੇ, ਗੁਰੂ ਚਰਨਾਂ ਦੇ ਵਿੱਚ ਟਿਕ ਕੇ ਤੇ ਗੁਰੂ ਚਰਨਾਂ ਨਾਲ ਜੁੜ ਕੇ, ਕਹਿੰਦੇ ਇਸ ਸ਼ਬਦ ਨੂੰ, ਇਸ ਅੰਮ੍ਰਿਤ ਨੂੰ, ਇਸ ਜਲ ਨੂੰ ਆਪਣੇ ਹਿਰਦੇ 'ਚ ਟਿਕਾ ਲਿਆ। ਲਓ ਸਾਹਿਬ, ਕਿਸੇ ਹੋਰ ਜਾਮੇ ਦੇ ਵਿੱਚ ਨਾ ਸਮਝ ਆਈ ਤੇ ਨਾ ਇਹ ਹਿਰਦੇ 'ਚ ਟਿਕਾ ਸਕਦਾ ਸੀ। ਹਿਰਦੇ ਟਿਕਾਉਣ ਦਾ ਮਤਲਬ ਕੀ ਹੈ? ਵੀ ਸੁੱਤ ਸ਼ਬਦ ਦਾ ਮਿਲਾਪ ਕਰ ਲਿਆ। ਹੋਰ ਕਿਸੇ ਜਾਮੇ ਦੇ ਅੰਦਰ ਸੁੱਤ ਸ਼ਬਦ ਦਾ ਮਿਲਾਪ ਹੀ ਹੈ ਨਹੀਂ, ਠੀਕ ਹੈ। ਸੋ ਏਡੀ ਵੱਡੀ ਦਾਤ ਸਾਨੂੰ ਮਿਲ ਗਈ, ਇੰਨਾ ਉੱਤਮ ਸਮਾਂ ਸਾਡੇ ਕੋਲ ਆ, ਪਰ ਗੁਰੂ ਪਿਆਰਿਓ ਕਰੋਗੇ ਕੀ? ਸਮਾਂ ਤਾਂ ਉੱਤਮ ਕੋਲ ਹੈ ਪਰ ਸਾਡੇ ਕੋਲ ਵਿਚਾਰ ਨਹੀਂ ਹੈ, ਸਾਡੇ ਕੋਲ ਸਮਾਂ ਨਹੀਂ ਹੈ, ਕਿਉਂਕਿ ਅਸੀਂ ਸੰਸਾਰੀ ਖਿੱਚ ਵਿੱਚ ਖੁੱਭ ਗਏ ਹਾਂ, ਠੀਕ ਹੈ। ਸਾਡੀ ਮਨ ਬਿਰਤੀ ਬਣ ਗਈ ਹੈ ਵੀ ਆਪਾਂ ਸੰਸਾਰ ਦਾ ਧਨ ਇਕੱਠਾ ਕਰਨਾ ਹੈ, ਆਪਾਂ ਸੰਸਾਰ ਦੇ ਉੱਤੇ ਆਏ ਹਾਂ, ਕੁਝ ਬਣਾ ਦਈਏ। ਹੁਣ ਦੇਖੋ ਕਈ ਵਾਰੀ ਬੰਦਾ ਕੀ ਕਹਿੰਦਾ, ਕਹਿੰਦਾ ਮੈਂ ਕੁਝ ਕਰ ਜਾਵਾਂ, ਬੱਚੇ ਜ਼ਿੰਦਗੀ 'ਚ ਯਾਦ ਕਰਨਗੇ, ਠੀਕ ਹੈ। ਆਪਾਂ ਕਹਿੰਦੇ ਹਾਂ ਬੱਚੇ ਜ਼ਿੰਦਗੀ 'ਚ ਯਾਦ ਕਰਨਗੇ ਵੀ ਮੈਂ ਕੁਝ ਕੀਤਾ, ਪਰ ਗੁਰੂ ਪਿਆਰੇ ਗੱਲ ਸੋਚਣ ਵਾਲੀ ਹੈ। ਤੁਸੀਂ ਆਪਣੇ ਬੱਚੇ ਲਈ ਕੁਝ ਕਰਦੇ ਹੋ ਕੀ? ਕਈ ਵਾਰੀ ਕਈਆਂ ਦੇ ਨਾਲ ਘਟਨਾ ਘਟਦੀ ਕਿ ਉਹ ਆਪਣੇ ਬੱਚੇ ਲਈ ਕੁਝ ਕਰਦੇ ਆ, ਪਰ ਰੱਬ ਦੀ ਖੇਡ ਆ, ਕਈ ਵਾਰੀ ਬੱਚਾ ਹੀ ਪਹਿਲਾਂ ਤੁਰ ਜਾਂਦਾ, ਹੈ ਨਾ, ਰੱਬ ਦੀ ਖੇਡ ਆ ਨਾ। ਦੱਸੋ ਤੁਸੀਂ ਕਿਹਦੇ ਲਈ ਇਕੱਠਾ ਕੀਤਾ ਕੁਝ ਵੀ? ਇਹਦਾ ਮਤਲਬ ਤੁਸੀਂ ਕਿਸੇ ਲਈ ਕੁਝ ਨਹੀਂ ਕਰ ਸਕਦੇ, ਤੁਸੀਂ ਆਪਣੇ ਲਈ ਕੁਝ ਕਰ ਸਕਦੇ ਹੋ। ਤਾਹੀਆਂ ਕਿਹਾ ਜਾਕੋ ਆਏ ਸੋਈ ਵੇ ਆਜੋ, ਕਹਿੰਦਾ ਜੋ ਤੂੰ ਖਰੀਦਣ ਆਇਆ ਉਹ ਖਰੀਦ, ਤੂੰ ਖਰੀਦਣ ਆਇਆ ਸੀ ਨਾਮ ਤੇ ਤੂੰ ਇੱਥੇ ਕਿਸੇ ਲਈ ਕੁਝ ਕਰਨ ਲੱਗਾ, ਆਪਣੇ ਲਈ ਕੁਝ ਵੀ ਨਹੀਂ ਕੀਤਾ, ਆਪਣੇ ਲਈ ਕਰ, ਠੀਕ ਆ। ਜਦੋਂ ਆਪਣੇ ਲਈ ਕੁਝ ਕਰੇਗਾ ਤੇ ਤੂੰ ਇਹ ਚੀਜ਼ ਦੀ ਐਸੀ ਅੰਦਰ ਤੇਰੇ ਅਹਿਮੀਅਤ ਪੈਦਾ ਹੋ ਜਾਣੀ ਆ, ਐਸਾ ਪ੍ਰਕਾਸ਼ ਪੈਦਾ ਤੇਰੇ ਅੰਦਰ ਹੋ ਜਾਣਾ ਕਿ ਤੂੰ ਜਨਮਾਂ ਜਨਮਾਂ ਦੇ ਕੀਤੇ ਪਾਪ ਮਾੜੇ ਕਰਮ ਜਿਹੜੇ ਨੇ ਸਾਰੇ ਧੋ ਲਏਗਾ ਤੇ ਵਾਪਸ ਉਸ ਰੂਪ ਵਿੱਚ ਜਾ ਕੇ ਸਮਾ ਜਾਏਗਾ ਜਿਸ ਰੂਪ ਦੇ ਵਿੱਚੋਂ ਤੂੰ ਪ੍ਰਗਟ ਹੋਇਆ, ਜਿਸ ਰੂਪ ਦੇ ਵਿੱਚੋਂ ਤੂੰ ਆ ਕੇ ਤੇ ਸੰਸਾਰ ਦੀ 84 ਦੇ ਗੇੜ ਵਿੱਚ ਬਹਿ ਕੇ ਕਦੀ ਕਿਤੇ ਧੱਕੇ ਖਾਧੇ, ਕਦੀ ਕਿਤੇ ਧੱਕੇ ਖਾਧੇ, ਕਦੀ ਕਿਤੇ ਫਿਰਿਆ ਤੇ ਕਦੀ ਕਿਤੇ ਫਿਰਿਆ, ਅੱਜ ਤੈਨੂੰ ਡਾਂਟ ਮਿਲੀ ਤੇ ਅੱਜ ਕੀ ਕਰਨ ਰਿਹਾ? ਅੱਜ ਸਾਡੇ ਕੋਲ ਸੰਮਨ ਨਹੀਂ ਹੈ, ਆਪਾਂ ਕੀ ਕਹਿੰਦੇ ਹਾਂ ਵੀ ਕੋਈ ਗੱਲ ਨਹੀਂ। ਆਪਾਂ ਦੇਖੋ ਕਈ ਵਾਰੀ ਨਾ ਗੁਰਬਾਣੀ ਪੜ੍ਹ ਰਹੇ ਹੁੰਦੇ ਹਾਂ, ਸਾਡੀ ਮਨ ਬਿਰਤੀ ਦੇ ਅੰਦਰ ਆ ਜਾਂਦਾ, ਠੀਕ ਹੈ। ਆਪਾਂ ਨਾ ਬਾਣੀ ਪੜ੍ਹਦਿਆਂ ਪੜ੍ਹਦਿਆਂ ਸਾਨੂੰ ਗੁਰਬਾਣੀ ਦੀ ਸਮਝ ਲੱਗਣ ਲੱਗ ਪੈਂਦੀ, ਲੱਗਦੀ ਜ਼ਰੂਰ ਲੱਗਦੀ, ਗੁਰਬਾਣੀ ਦੀ ਸਮਝ ਲੱਗਣ ਲੱਗ ਪੈਂਦੀ ਹੈ ਤੇ ਸਾਡੇ ਮਨ ਚੋਂ ਆਵਾਜ਼ ਆਉਂਦੀ ਹੈ ਵੀ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਪਏ ਆ ਇਹ ਤੇ ਮੈਂ ਕਦੀ ਕੀਤਾ ਹੀ ਨਹੀਂ, ਇਹ ਮੈਂ ਕਦੋਂ ਕਰੂੰਗਾ? ਤੇ ਅਗਲੇ ਮਨ ਪਤਾ ਕੀ ਹੁੰਦਾ, ਚੱਲ ਕੋਈ ਗੱਲ ਨਹੀਂ ਕਰਾਂਗੇ ਕਿਸੇ ਦਿਨ ਤੇ ਕਰਾਂਗੇ ਆਪਾਂ। ਉਹ ਬਈ ਕਿਸੇ ਦਿਨ ਨਹੀਂ, ਕੋਈ ਟਾਈਮ ਨਹੀਂ, ਆਪਾਂ ਇਹੀ ਕਹਿੰਦੇ ਕੋਈ ਨਹੀਂ ਕਦੇ ਤੇ ਕਰਾਂਗੇ, ਇਹਦੀ ਕੋਈ ਗੱਲ ਨਹੀਂ, ਆਪਾਂ ਕਰਾਂਗੇ ਜ਼ਰੂਰ, ਠੀਕ ਹੈ। ਉਹ ਗੁਰੂ ਪਿਆਰਿਓ ਕਦੀ ਕਰਾਂਗੇ ਕਿਸੇ ਵੇਲੇ ਕਰਾਂਗੇ, ਇਹੋ ਜਿਹੀ ਗੱਲ ਮਨ ਵਿੱਚ ਵਿਚਾਰ ਨਾ ਲੈ ਕੇ ਆਓ। ਮਨ ਵਿੱਚ ਵਿਚਾਰ ਲੈ ਕੇ ਆਓ ਵੀ ਹੁਣ ਮੈਨੂੰ ਅੱਜ ਸਮਝ ਲੱਗੀ ਆ ਵੀ ਮੈਂ ਕੁਝ ਕਰਨਾ, ਤੇ ਇਹ ਨਹੀਂ ਹੁਣ ਮੈਂ ਸੋਚਣਾ ਵੀ ਕਦੋਂ ਕਰਨਾ, ਹੁਣ ਇਹ ਸੋਚਣਾ ਵੀ ਛੱਡ ਸੰਸਾਰ ਦੇ ਉੱਤੇ ਜੋ ਘਾਟਾ ਪੈਂਦਾ ਪੈ ਜਾਵੇ, ਕਿਤੇ ਮੈਨੂੰ ਆਹ ਨਾ ਘਾਟਾ ਪੈ ਜਾਵੇ ਕਿ ਮੈਂ ਇਸ ਜਨਮ ਦੇ ਅੰਦਰ ਜਦੋਂ ਮੈਨੂੰ ਸੋਝੀ ਆਈ ਤੇ ਮੈਂ ਕੀ ਕਿਹਾ ਕੋਈ ਨਹੀਂ ਕਰ ਲਵਾਂਗੇ ਬਤੇਰੀ ਉਮਰ ਪਈ ਅਜੇ, ਨਹੀਂ ਅੱਜ ਪ੍ਰਣ ਕਰਨਾ ਹੈ। ਕਿਉਂਕਿ ਬਾਣੀ ਚੋਂ ਪੜ੍ਹੋ, ਉਹਨਾਂ ਲਿਖਿਆ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਕਹਿੰਦੇ ਦਿਨ ਚੜ੍ਹਿਆ ਤੇ ਗੁਰਬਾਣੀ ਗਾ। ਅੱਗੇ ਡੰਡੀ ਨਹੀਂ ਆਈ, ਇਹਦੇ ਇੱਕ ਡੰਡੀ ਨਹੀਂ ਆ। ਇੱਥੇ ਗੁਰੂ ਜੀ ਨੇ ਸਮਝਾਉਣਾ ਕਰਤਾ ਵੀ ਮੇਰੀ ਗੱਲ ਪੂਰੀ ਨਹੀਂ ਹੋਈ ਅਜੇ, ਤੇ ਗੱਲ ਪੂਰੀ ਕਿੱਥੇ ਹੋਈ? ਕਹਿੰਦੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਬਹਿੰਦੇ ਆ ਉੱਠਦੇ ਆ ਹਰ ਨਾਮ ਤੇ ਆਵੇ। ਇੱਥੇ ਡੰਡੀ ਲਾਤੀ, ਇਹਦਾ ਮਤਲਬ ਗੱਲ ਪੂਰੀ ਹੋ ਗਈ। ਇਹਦਾ ਮਤਲਬ ਗੁਰੂ ਜੀ ਕਹਿੰਦੇ ਜੇ ਤੂੰ ਚਾਹੁੰਦਾ ਤੇਰੇ ਅੰਦਰ ਵੀ ਪੂਰਨਤਾ ਹੀ ਆ ਜਾਵੇ, ਤੇਰੀ ਮਨ ਬਿਰਤੀ ਪੂਰਨ ਹੋ ਜਾਵੇ, ਤੇ ਕੀ ਕਰ? ਤੂੰ ਵੀ ਐਸੀ ਮਨ ਬਿਰਤੀ ਬਣਾ, ਤੂੰ ਵੀ ਆਪਣੇ ਅੰਦਰ ਐਸੀ ਵਿਚਾਰ ਪੈਦਾ ਕਰ ਕਿ ਮੈਂ ਹੁਣ ਗੁਰਬਾਣੀ ਗਾਈ ਹੈ ਤੇ ਮੈਂ ਗੁਰਬਾਣੀ ਗਾ ਕੇ ਵਿਹਲੇ ਨਹੀਂ ਹੋਣਾ, ਮੈਂ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਨਹੀਂ ਛੱਡਣਾ, ਹੁਣ ਮੈਨੂੰ ਜੋ ਗੁਰੂ ਜੀ ਨੇ ਕਹਿਤਾ ਮੈਂ ਉਹ ਕਰਨਾ ਹੈ, ਮੈਂ ਪ੍ਰਣ ਕਰਨਾ ਹੈ ਕਿ ਮੈਂ ਕਰਨਾ ਹੈ। ਤੇ ਕੀ ਕਰਨਾ ਸੀ? ਸੁੱਤ ਸ਼ਬਦ ਦਾ ਮਿਲਾਪ ਕਰਨਾ ਸੀ, ਨਾਮ ਸਿਮਰਨ ਕਰਨਾ ਸੀ, ਹੈ ਨਾ। ਤੇ ਜੇ ਨਾਮ ਸਿਮਰਨ ਨਹੀਂ ਕੀਤਾ, ਜੇ ਗੁਰੂ ਦਾ ਕਹਿਣਾ ਮੰਨਣਾ ਨਹੀਂ ਕੀਤਾ, ਤੇ ਗੁਰੂ ਨੂੰ ਪਿਆਰੀ ਸਾਧ ਸੰਗਤ ਜੀ ਫਿਰ ਸਾਡੀ ਮਨ ਬਿਰਤੀ ਪਈ ਸੀ ਤੇ ਪਾਠ ਕਰ ਲਿਆ, ਪਾਠ ਕੀਤਾ ਕਿੱਥੇ ਜੇ ਸਿੱਖਿਆ ਹੀ ਕੁਛ ਨਹੀਂ ਤੇ, ਹੈ ਨਾ। ਕਿਉਂਕਿ ਬਾਣੀ ਚੋਂ ਪੜ੍ਹ ਕੇ ਦੇਖੋ, ਬਾਣੀ ਚ ਲਿਖਿਆ ਸੁਣ ਸਿੱਖਿਆ ਸਾਧਨਾ ਆਇਓ, ਸੁਣ ਸਿੱਖਿਆ ਸਾਧਨਾ ਆਇਓ ਜਿਚਰ ਗੁਰਮੁਖ ਸ਼ਬਦ ਨਾ ਲਾਗੇ। ਕਹਿੰਦੇ ਸਿੱਖਿਆ ਸੁਣ ਕੇ ਸਵਾਦ ਨਹੀਂ ਆ ਜਾਂਦਾ, ਜਿੰਨਾ ਚਿਰ ਗੁਰਮੁਖਾਂ ਵਾਂਗਣਾ ਸਾਡੀ ਸੁਰਤ ਸ਼ਬਦ ਨਾਲ ਜੁੜ ਜਾਵੇ ਉਹਨਾਂ ਚਿਰ ਸਾਨੂੰ ਸਵਾਦ ਨਹੀਂ ਆਉਣਾ। ਕਿਉਂਕਿ ਸਵਾਦ ਜਿਹੜਾ ਨਾ ਸਾਡੇ ਅੰਦਰ ਜਿਹੜਾ ਸ਼ਬਦ ਪਿਆ, ਜਿਹੜਾ ਸਾਡੇ ਅੰਦਰ ਅਨੰਦ ਸ਼ਬਦ ਪਿਆ ਹੈ, ਪ੍ਰਕਾਸ਼ ਸਾਡੇ ਅੰਦਰ ਪਿਆ ਹੈ, ਇਸ ਪ੍ਰਕਾਸ਼ ਦਾ ਆਨੰਦ ਸਾਨੂੰ ਤਾਂ ਆਉਣਾ ਜਦੋਂ ਅਸੀਂ ਗੁਰੂ ਦੀ ਦਿੱਤੀ ਦਾਤ ਜਿਹੜੀ ਸ਼ਬਦ ਜਿਹਨੂੰ ਆਪਾਂ ਕਹਿੰਦੇ, ਨਾਮ ਜਿਹਨੂੰ ਆਪਾਂ ਕਹਿੰਦੇ ਹਾਂ, ਜਦੋਂ ਆਪਾਂ ਇਹਦੇ ਨਾਲ ਜੁੜਾਂਗੇ, ਇਹਦੀ ਆਰਾਧਨਾ ਕਰਾਂਗੇ ਤੇ ਫਿਰ ਸਾਨੂੰ ਅੰਦਰੋਂ ਦਾਤ ਮਿਲਣੀ ਹੈ। ਫਿਰ ਗੁਰੂ ਸਾਹਿਬ ਨੇ ਪਤਾ ਕੀ ਕਹਿ ਦਿੱਤਾ? ਕਹਿੰਦੇ ਹਰ ਅੰਮ੍ਰਿਤ ਪੀਵੇ ਸਦਾ ਰੰਗ ਰੱਤੇ, ਹੋਮੇ ਤ੍ਰਿਸ਼ਨਾ ਮਾਰ। ਦੇਖੋ ਕੀ ਕਹਿਣ ਲੱਗੇ ਗੁਰੂ ਸਾਹਿਬ ਨੇ, ਕਹਿੰਦੇ ਹਰ ਅੰਮ੍ਰਿਤ ਪੀਵੇ ਸਦਾ ਰੰਗ ਰੱਤੇ। ਗੁਰੂ ਸਾਹਿਬ ਨੇ ਕਹਿਣ ਲੱਗੇ ਵੀ ਉਹ ਪ੍ਰਾਣੀ ਆਪਣੇ ਅੰਦਰੋਂ ਅੰਮ੍ਰਿਤ ਪੀ ਸਕਦਾ, ਕਹਿੰਦਾ ਪਾਪ ਆਤਮਿਕ ਜੀਵਨ ਦੇਣ ਵਾਲਾ ਜਲ ਜਿਹੜਾ ਹੈ ਉਹਦੀ ਪ੍ਰਾਪਤੀ ਕਰ ਸਕਦਾ, ਉਹਨੂੰ ਪੀ ਸਕਦਾ ਹੈ। ਕੌਣ ਪੀ ਸਕਦਾ ਹੈ? ਗੁਰੂ ਸਾਹਿਬ ਨੇ ਕਹਿਣ ਲੱਗੇ ਹੋਮੇ ਤ੍ਰਿਸ਼ਨਾ ਮਾਰ। ਹੁਣ ਦੇਖੋ ਆਪ ਗੁਰਬਾਣੀ ਪੜ੍ਹ ਰਹੇ ਹੋ, ਠੀਕ ਹੈ। ਕਈ ਸੱਜਣ ਕਹਿੰਦੇ ਨੇ, ਆਪ ਜੀ ਨੂੰ ਸੁਣਿਆ ਹੋਏਗਾ, ਇਹ ਕਿਹੜੇ ਨਾਮ ਦੀ ਗੱਲ ਕਰਨ ਰਹੇ ਹੋ? ਕਿਹੜੀ ਗੱਲੋਂ? ਗੁਰਬਾਣੀ ਉਹਨਾਂ ਨੇ ਵੀ ਪੜ੍ਹੀ ਹੈ, ਉਹਨਾਂ ਨੇ ਪੜ੍ਹਿਆ ਗੁਰਬਾਣੀ 'ਚ ਨਾਮ ਆ, ਪੰਤੂ ਉਹਨਾਂ ਨੂੰ ਇਸ ਗੱਲ ਦੀ ਸਮਝ ਕਿਉਂ ਨਹੀਂ ਲੱਗੀ? ਕਿਉਂਕਿ ਉਹਨਾਂ ਦੇ ਅੰਦਰ ਹੋਮੇ, ਹੋਮੇ ਕੀ ਹੈ? ਮਨ ਦੀ ਮਲੀਨਤਾ। ਤੇ ਤ੍ਰਿਸ਼ਨਾ ਕੀ ਹੈ? ਮਨ ਦੇ ਅੰਦਰ ਖਿੱਚ ਸੰਸਾਰ ਦੀ, ਉਹਨੂੰ ਤ੍ਰਿਸ਼ਨਾ ਕਹਿੰਦੇ ਆ, ਠੀਕ ਹੈ। ਗੁਰੂ ਸਾਹਿਬ ਨੇ ਕਹਿੰਦੇ ਵੀ ਜਿਹਨਾਂ ਨੇ ਆਪਣੇ ਮਨ 'ਚ ਚੀਜ਼ਾਂ ਰੱਖੀਆਂ ਉਹਨਾਂ ਨੂੰ ਗੁਰਬਾਣੀ ਦੀ ਸੋਝੀ ਨਹੀਂ ਹੈ, ਤੇ ਜਿਹੜੇ ਆਪਣੇ ਅੰਦਰੋਂ ਮਨ ਦੀ ਮਲੀਨਤਾ ਖਤਮ ਕਰ ਦਿੰਦੇ, ਮਨ ਦੀ ਮਲੀਨਤਾ ਖਤਮ ਕਰਕੇ ਤ੍ਰਿਸ਼ਨਾਵਾਂ ਖਤਮ ਕਰ ਦਿੰਦੇ ਨੇ, ਮਾਰ ਦਿੰਦੇ ਨੇ, ਕਹਿੰਦਾ ਭਾਵ ਪਰਾ ਕਰ ਦਿੰਦੇ ਨੇ, ਕਹਿੰਦੇ ਉਹਨਾਂ ਦੀ ਅਵਸਥਾ ਬਣਦੀ ਹੈ ਕਿ ਜੀ ਹਰ ਅੰਮ੍ਰਿਤ ਪੀਵੇ ਸਦਾ ਰੰਗ ਰਾਤੇ। ਕਹਿੰਦੇ ਉਹ ਅੰਮ੍ਰਿਤ ਪੀ ਲੈਂਦੇ ਨੇ, ਕਹਿੰਦਾ ਭਾਵ ਉਹ ਨਾਮ ਦੇ ਨਾਲ ਜੁੜਦੇ ਨੇ, ਸੁੱਤ ਸ਼ਬਦ ਦਾ ਮਿਲਾਪ ਕਰ ਲੈਂਦੇ ਨੇ। ਕੌਣ ਕਰ ਲੈਂਦੇ ਨੇ? ਜਿਹੜੇ ਕੇਵਲ ਦਾ ਕੇਵਲ ਆਪਣੇ ਮਨ ਦੀ ਹੋਮੇ ਤੇ ਤ੍ਰਿਸ਼ਨਾ ਨੂੰ ਮਾਰ ਮੁਕਾਉਂਦੇ ਨੇ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਮੈਨੂੰ ਤਾਂ ਤੁਹਾਡੇ ਚਰਨਾਂ ਦੀ ਪ੍ਰੀਤੀ ਦੀ ਲੋੜ ਆ। ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੈ। ਜਦੋਂ ਤੁਹਾਡੀ ਮਨ ਬਿਰਤੀ ਇੱਦਾਂ ਦੀ ਬਣਦੀ ਹੈ ਨਾ, ਫਿਰ ਆਪ ਜੀ ਦੇਖੋਗੇ ਆਪ ਜੀ ਨੂੰ ਆਨੰਦ ਦੀ ਪ੍ਰਾਪਤੀ ਹੋਵੇਗੀ। ਪਰ ਜਿੰਨਾ ਚਿਰ ਤੁਹਾਡੇ ਮਨ ਵਿੱਚ ਇਹ ਰਹੇਗਾ ਵੀ ਗੁਰੂ ਸਾਹਿਬਾਂ ਨੂੰ ਮੈਂ ਸਵੇਰੇ ਉੱਠਿਆ, ਮੈਂ ਪਾਠ ਕੀਤਾ, ਫਿਰ ਮੇਰੇ 'ਤੇ ਕਿਰਪਾ ਕਰਿਓ, ਉਹ ਕੰਮ ਬਣਾ ਦਿਓ, ਉਹ ਕੰਮ ਬਣਾਉਣ ਕਰਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੋਝੀ ਨਹੀਂ ਆਉਣੀ, ਤੁਹਾਨੂੰ ਸਮਝ ਲੱਗਣੀ ਨਹੀਂ ਕਿ ਮੈਂ ਅੱਜ ਪੜ੍ਹਿਆ ਗਈ ਹੈ। ਠੀਕ ਹੈ, ਕਈ ਵਾਰੀ ਆਪ ਜੀ ਖੁਦ ਹੀ ਦੇਖ ਲਓ, ਕਈ ਵਾਰੀ ਨਾ ਪੁਰਾਣੀ ਪਾਠ ਕਰਦਾ ਹੈ, ਬਾਣੀ ਪੜ੍ਹਦਾ, ਠੀਕ ਹੈ, ਅਤੇ ਉਹ ਕਈ ਵਾਰੀ ਕਹਿੰਦਾ ਅੱਜ ਮੈਨੂੰ ਪਤਾ ਲੱਗਾ ਹੀ ਨਹੀਂ ਕਿਹੜੇ ਵੇਲੇ ਸਮਾਪਤੀ ਹੋ ਗਈ, ਕਿਹੜੀ ਗੱਲ ਨਹੀਂ ਪਤਾ ਲੱਗਾ, ਕਿਉਂਕਿ ਉਹਦਾ ਧਿਆਨ ਹੀ ਨਹੀਂ ਸੀ, ਉਹਦਾ ਧਿਆਨ ਕਿਤੇ ਹੋਰ ਸੀ, ਉਹ ਪੜ੍ਹੀ ਗਿਆ। ਠੀਕ ਹੈ, ਪੜ੍ਹ ਕੇ ਉਹਨੇ ਕੰਮ ਨਿਬੇੜ ਲਿਆ, ਕੰਮ ਨਿਬੜ ਗਿਆ ਜੀ। ਨਹੀਂ, ਗੁਰੂ ਪਿਆਰਿਓ, ਜਿੰਨਾ ਆਪ ਗੁਰਬਾਣੀ ਨੂੰ ਪਿਆਰ ਸਹਿਤ ਪੜ੍ਹੋਗੇ, ਗੁਰਬਾਣੀ ਨੂੰ ਚਾਅ ਨਾਲ ਪੜ੍ਹੋਗੇ, ਗੁਰਬਾਣੀ ਦੇ ਕੋਲ ਮਨ ਕਰਕੇ ਬਹਿ ਕੇ ਪੜ੍ਹੋਗੇ, ਆਪ ਜੀ ਨੂੰ ਗੁਰਬਾਣੀ ਦੀ ਸੋਝੀ ਆਵੇਗੀ। ਤੇ ਜਿਵੇਂ ਜਿਵੇਂ ਸੋਝੀ ਆਵੇਗੀ, ਆਪਣੇ ਆਪ ਤੁਹਾਡੇ ਅੰਦਰ ਦੀ ਜਿਹੜੀ ਮਨ ਦੀ ਬਿਰਤੀ ਹੈ ਤਬਦੀਲ ਹੁੰਦੀ ਜਾਏਗੀ। ਠੀਕ ਹੈ, ਕਈ ਵਾਰੀ ਆਪਾਂ ਨਾ ਕਹਿੰਦੇ ਹਾਂ ਵੀ ਯਾਰ ਮੈਂ ਪਾਠ ਤੇ ਬੜੇ ਕੀਤੇ ਆ, ਪਰ ਤਬਦੀਲੀ ਆਈ ਕੋਈ ਨਹੀਂ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਬਿਨਾਂ ਤਬਦੀਲੀ ਤੋਂ ਕੋਈ ਗੜਬੜ ਕੁਛ ਨਹੀਂ ਮਿਲਣਾ ਆਪਾਂ ਨੂੰ। ਆਪ ਜੀ ਧਿਆਨ ਨਾ ਪੜੋ, ਕਬੀਰ ਜੀ ਕਦੇ ਕਹਿੰਦੇ ਕਹਿੰਦੇ ਆ, ਕਹਿੰਦੇ ਕਹਿ ਕਬੀਰ ਬੁੱਧ ਹਰਲੀ ਮੇਰੀ। ਕਬੀਰ ਜੀ ਕਹਿੰਦੇ ਕਹਿ ਕਬੀਰ ਬੁੱਧ ਹਰਲੀ ਮੇਰੀ, ਬੁੱਧ ਬਦਲੀ ਸਿੱਧ ਪਈ। ਕਬੀਰ ਜੀ ਕਹਿੰਦੇ ਕਹਿੰਦੇ ਕਹੋ ਕਬੀਰ ਬੁੱਧ ਹਰਲੀ ਮੇਰੀ। ਕਬੀਰ ਜੀ ਕਹਿੰਦੇ ਉਸ ਪਰਮਾਤਮਾ ਨੇ ਮੇਰੀ ਬੁੱਧੀ ਖੋਲੀ, ਮੇਰੀ ਮਤੀ ਖੋਲੀ। ਠੀਕ ਹੈ, ਕਹੋ ਕਬੀਰ ਬੁੱਧ ਹਰਲੀ ਮੇਰੀ, ਕਹਿੰਦੇ ਮੇਰੀ ਬੁੱਧੀ ਖੋਲੀ ਉਹਨੇ, ਹਰਲੀ ਹੈ ਨਾ, ਛੀਨ ਲਈ ਉਹਨੇ। ਫਿਰ ਕਹਿੰਦਾ ਬੁੱਧ ਬਦਲੀ, ਕਹਿੰਦਾ ਮੇਰੀ ਬੁੱਧ ਬਦਲੀ ਤੇ ਫਿਰ ਮੈਨੂੰ ਕੀ ਮਿਲਿਆ, ਸਿੱਧ ਪਈ, ਮੈਨੂੰ ਕਾਮਯਾਬੀ ਮਿਲੀ। ਜੇ ਮੇਰੀ ਬੁੱਧ ਨਾ ਬਦਲਦੀ ਤੇ ਮੈਂ ਕਦੀ ਇਸ ਮਾਰਗ 'ਚ ਕਾਮਯਾਬ ਨਹੀਂ ਹੋ ਸਕਦਾ ਸੀ, ਕਿਉਂਕਿ ਸਾਨੂੰ ਤਬਦੀਲੀ ਲਿਆਉਣੀ ਹੈ। ਕਾਹਦੀ ਤਬਦੀਲੀ ਲਿਆਉਣੀ ਹੈ? ਆਪਣੀ ਮਤ 'ਚ ਤਬਦੀਲੀ ਲਿਆਉਣੀ। ਆਪ ਜੀ ਰੋਜ਼ ਬਾਣੀ 'ਚੋਂ ਪੜ੍ਹਦੇ ਹੋ, ਆਪ ਜੀ ਪੰਕਤੀ ਪੜ੍ਹੀ ਹੋਣੀ ਹੈ ਕਿ ਆਪਾਂ ਨੇ ਗੁਰਬਾਣੀ 'ਤੇ ਲਈ ਪੜ੍ਹ ਸਵੇਰੇ। ਠੀਕ ਹੈ, ਬੜੇ ਖੁਸ਼, ਠੀਕ ਹੈ, ਬਾਣੀ ਪੜ੍ਹ ਲਿਓ। ਪਰ ਆਪ ਜੀ ਨੇ ਪੰਕਤੀ ਪੜ੍ਹਨੀ ਸੀਗੀ ਕਿ ਬਾਣੀ ਵਿੱਚ ਇੱਕ ਪੰਕਤੀ ਆਉਂਦੀ ਆ, ਗੁਰਮਤ ਛੋਡੇ ਉੱਜੜ ਜਾਈ, ਮਨਮੁਖ ਰਾਮ ਨਾ ਜਪੇ ਅਵਾਈ। ਦੱਸੋ, ਕਹਿੰਦੇ ਗੁਰਮਤ ਛੋਡੇ ਉੱਜੜ ਜਾਈ। ਦੇਖੋ, ਬਾਣੀ ਪੜ੍ਹ ਲਈ ਹੈ, ਪੰਜਾਂ ਬਾਣੀ ਦਾ ਪਾਠ ਸਵੇਰੇ ਕੀਤਾ, ਪਰ ਇੱਥੇ ਗੁਰੂ ਜੀ ਨੇ ਫਿਰ ਜਵਾਬ ਦਿੰਦਾ ਗੁਰਮਤ ਛੋਡੇ। ਕਹਿੰਦਾ ਗੁਰਮਤ, ਗੁਰ ਦਾ ਭਾਵ ਕੀ? ਯੁਕਤੀ। ਮਤ ਕੀ ਭਾਵ? ਬੁੱਧੀ। ਕਹਿੰਦੇ ਗੁਰੂ ਕੋਲੋਂ ਗੁਰ ਦੀ ਯੁਕਤੀ ਦੀ ਟੈਕਨੀਕ ਦੀ ਸ਼ਬਦ ਦੀ ਮਤ ਲੈਣੀ ਸੀ। ਕਹਿੰਦਾ ਜੇ ਮਤ ਹੀ ਛੱਡ ਦਿੱਤੀ ਸ਼ਬਦ ਦੀ ਤੇ ਉੱਜੜ ਜਾਈ। ਕਹਿੰਦਾ ਉੱਜੜਨਾ ਪੱਕਾ ਹੀ ਹੈ, ਉੱਜੜਨਾ ਮਤਲਬ ਕੀ ਹੈ? ਆਹ ਸਰੀਰ ਛੱਡਣਾ, ਦੂਜੇ ਸਰੀਰ 'ਚ ਜਾਣਾ, ਇਹਦਾ ਕਨਫਰਮਡ ਹੈ, ਪੱਕਾ ਆ। ਗੁਰਮਤ ਛੋਡੇ ਉੱਜੜ ਜਾਈ, ਮਨਮੁਖ। ਕਹਿੰਦਾ ਇਹ ਮਨਮੁਖ ਹੈ, ਰਾਮ ਨਾਲ ਜਪੇ ਬਾਈ। ਕਹਿੰਦੇ ਇਹਨੇ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕੀਤਾ, ਇਹਦਾ ਆਵਾਗਾਉਣ ਜੀਵਨ ਗਿਆ, ਇਹਦਾ ਜੀਵਨ ਵਿਰਥ ਗਿਆ, ਆਵਾਗਾਉਣ ਗਿਆ, ਕਿਉਂਕਿ ਇਹਨੇ ਨਾਮ ਸਿਮਰਨ ਨਹੀਂ ਕੀਤਾ। ਦੇਖੋ, ਬਾਣੀ ਪੜ੍ਹੀ ਆਪਾਂ, ਇਹ ਨਹੀਂ ਕਿ ਬਾਣੀ ਨਹੀਂ ਪੜ੍ਹੀ, ਬਾਣੀ 'ਚ ਲਿਖਿਆ। ਫਿਰ ਆਪ ਜੀ ਹੋਰ ਪੰਕਤੀ ਪੜ੍ਹਿਓ, ਬਾਣੀ 'ਚ ਲਿਖਿਆ। ਇੱਕ ਜਗ੍ਹਾ 'ਤੇ ਬਾਣੀ 'ਚ ਪੰਕਤੀ ਆਉਂਦੀ ਹੈ, ਕਹਿੰਦੇ ਨਾਵਾਂ ਭੁੱਲੀ ਚੋਟਾਂ ਖਾਏ, ਬਹੁਤ ਸਿਆਣਪ ਭਰਮ ਨਾ ਜਾਏ। ਦੱਸੋ, ਪਾਠ ਕਰ ਲਿਆ, ਗੁਰਬਾਣੀ ਪੜ੍ਹ ਲਈ, ਤੇ ਗੁਰੂ ਜੀ ਨੇ ਆਵਾਜ਼ ਮਾਰ ਕੇ ਕਹਿੰਦਾ ਨਾਵਾਂ ਭੁੱਲੀ ਚੋਟਾਂ ਖਾਏ, ਬਹੁਤ ਸਿਆਣਪ ਭਰਮ ਨਾ ਜਾਏ। ਪਚ ਪਚ ਮੂਵੇ ਅਚੇਤਨਾ ਚੇਤੇ, ਅਜਗਰ ਭਾਰ ਲਦਾਈ ਹੈ। ਕੀ ਕਹਿਣ ਲੱਗੇ? ਕਹਿੰਦੇ ਨਾਵਾਂ ਭੁੱਲੀ ਚੋਟਾਂ ਖਾਏ। ਕਹਿੰਦੇ ਤੂੰ ਪਾਠ ਕਰ ਲਿਆ, ਗੁਰੂ ਘਰ ਆਉਣਾ ਹੈ, ਮੱਥਾ ਟੇਕਦਾ ਹੈ, ਸਭ ਕੁਝ ਕਰਦਾ ਹੈ, ਪਰ ਤੇਰੀ ਮਨ ਬਿਰਤੀ ਨਾਮ ਤੋਂ ਭੁੱਲੀ ਹੈ, ਸਿਮਰਨ ਨਹੀਂ ਕਰਦੀ, ਨਾਵੋਂ ਭੁੱਲੀ ਚੋਟਾਂ ਖਾਏ। ਕਹਿੰਦੇ ਫਿਰ ਤੈਨੂੰ ਜੰਮਣ ਮਰਦੀਆਂ ਚੋਟਾਂ ਪੈਂਦੀਆਂ ਰਹਿਣਗੀਆਂ, ਕਿਉਂਕਿ ਤੂੰ ਨਾਮ ਸਿਮਰਨ ਨਹੀਂ ਕੀਤਾ। ਨਾਵੋਂ ਭੁੱਲੀ ਚੋਟਾਂ ਖਾਏ, ਬਹੁਤ ਸਿਆਣਪ ਭਰਮ ਨਾ ਜਾਏ। ਗੁਰੂ ਸਾਹਿਬ ਨੇ ਕਹਿੰਦਾ ਸਿਆਣਾ ਜਿੰਨਾ ਮਰਜ਼ੀ ਹੋਵੇ ਤੂੰ, ਜੇ ਤੂੰ ਨਾਮ ਸਿਮਰਨ ਨਹੀਂ ਨਾ ਕਰਦਾ ਤੇ ਕੋਈ ਵੀ ਸਿਆਣਪ ਇਹੋ ਜਿਹੀ ਨਹੀਂ ਜਿਹਦੇ ਨਾਲ ਤੇਰੀ ਮਨ ਦੀ ਭਟਕਣਾ ਖਤਮ ਹੋ ਜਾਵੇ, 84 ਦਾ ਗੇੜ ਖਤਮ ਹੋ ਜਾਵੇ। ਕੋਈ ਐਸੀ ਤਾਤ ਨਹੀਂ ਹੈ, ਕੇਵਲ ਤਾਂ ਕੇਵਲ ਗੁਰੂ ਦਾ ਸ਼ਬਦ ਹੀ ਹੈ ਜਿਹੜਾ ਤੈਨੂੰ ਜੰਮਣ ਮਨ ਦੇ ਗੇੜ ਤੋਂ ਕੱਢ ਸਕਦਾ, ਹੋਰ ਤੈਨੂੰ ਕੋਈ ਜੰਮਣ ਮਨ ਦੇ ਗੇੜ ਚੋਂ ਬਾਹਰ ਨਹੀਂ ਕੱਢ ਸਕਦਾ, ਕਿਉਂਕਿ ਨਾਮ ਚੋਂ ਤਾਕਤ ਆ, ਸ਼ਬਦ ਕੋ ਤਾਕਤ ਆ। ਬਿਨਾਂ ਸ਼ਬਦ ਤੋਂ, ਬਿਨਾਂ ਨਾਮ ਤੋਂ, ਗੁਰੂ ਦੀ ਪਿਆਰੀ ਸਾਧ ਸੰਗਤ ਜੀਓ, ਕਲਯੁਗ ਦੇ ਅੰਦਰ ਸਾਡੇ ਮਨ ਨੂੰ ਧੋਣ ਦੀ ਤਾਕਤ ਕਿਸੇ ਕੋਲ ਨਹੀਂ ਹੈ। ਤਾਂ ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਭਾਈ ਧਿਆਨ ਦੇ, ਅੰਮ੍ਰਿਤ ਹਰ ਕਾ ਨਾਮ ਹੈ ਵਰਸੇ ਕਿਰਪਾ ਤਾਰ। ਦੇਖੋ, ਅੰਮ੍ਰਿਤ ਹਰ ਕਾ ਨਾਮ ਹੈ। ਗੁਰੂ ਸਾਹਿਬ ਨੇ ਕਹਿਣ ਲੱਗੇ ਕਿ ਵਿਚਾਰ ਕਰਕੇ ਦੇਖ, ਕਹਿੰਦੇ ਜਿਹੜਾ ਆਤਮਿਕ ਜੀਵਨ ਦੇਣ ਵਾਲਾ ਦਾਤ ਹੈ ਨਾ, ਉਹ ਪਰਮਾਤਮਾ ਦਾ ਨਾਮ ਆ। ਆਤਮਿਕ ਜੀਵਨ ਦੇਣ ਵਾਲੀ ਤਾਕਤ ਜਿਹੜੀ ਹੈ ਉਹ ਕੇਵਲ ਨਾਮ ਕੋਲ ਆ, ਸ਼ਬਦ ਕੋਲ, ਸਿਮਰਨ ਕੋਲ ਆ। ਅੰਮ੍ਰਿਤ ਹਰ ਕਾ ਨਾਮ ਹੈ ਵਰਸੇ ਕਿਰਪਾ ਧਾਰ। ਕਹਿੰਦੇ ਭਾਈ ਗੱਲ ਸੁਣ, ਇਹ ਉਹ ਅਕਾਲ ਪੁਰਖ ਪਰਮਾਤਮਾ ਜਿਹੜਾ ਨਾ, ਜਦੋਂ ਤੂੰ ਗੁਰੂ ਚਰਨਾਂ ਵਿੱਚ ਆ ਕੇ ਬਹਿਨਾ, ਠੀਕ ਹੈ, ਤੇ ਕਹਿੰਦਾ ਪਾਪ ਆੜਾ ਬਾਣੀ ਹੈ ਨਾ, ਇਹ ਇੱਕ ਤਰ੍ਹਾਂ ਦਾ ਬੱਦਲ ਆ, ਇਹ ਬੱਦਲ ਆ, ਮੀਂਹ ਪੈਣ ਡਿਆ, ਵਰਸੇ ਕਿਰਪਾ ਧਾਰ। ਕਹਿੰਦੇ ਲਗਾਤਾਰ ਮੀਂਹ ਪੈਣ ਡਿਆ, ਕਹਿੰਦਾ ਮਤਲਬ ਤੇਰੇ ਤੇ ਲਗਾਤਾਰ ਗੁਰਬਾਣੀ ਦਾ ਉਪਦੇਸ਼ ਚੱਲਦਾ ਪਿਆ ਕਿ ਤੂੰ ਇਸ ਅੰਮ੍ਰਿਤ ਰੂਪੀ ਜਲ ਨੂੰ ਕਿਵੇਂ ਪੀ ਸਕਦਾ, ਕਿਵੇਂ ਲੈ ਸਕਦਾ। ਮੀਂਹ ਪੈਣ ਡਿਆ, ਹੁਣ ਤੁਸੀਂ ਹਿਸਾਬ ਲਓ, ਮੀਂਹ ਪੈਣ ਡਿਆ ਹੋਵੇ ਤੇ ਬੰਦਾ ਸੁੱਕਾ ਹੋਵੇ, ਮੀਂਹ ਪੈਣ ਡਿਆ ਹੋਵੇ ਬੰਦਾ ਸੁੱਕਾ ਹੋਵੇ, ਕੱਪੜੇ ਸੁੱਕੇ ਹੋਣ ਤੇ ਕੀ ਕਹੀਦਾ, ਸੁਭਾਵਿਕ ਕਹੀਦਾ। ਮੈਂ ਭਾਈ ਸਾਹਿਬ ਕਿਤੇ ਗਏ ਨੀ ਅੱਜ, ਉਹ ਕਹਿੰਦਾ ਕਿਉਂ ਕੀ ਗੱਲ ਹੋ ਗਈ, ਨਹੀਂ ਘਰ ਹੀ ਸੀ ਤੁਸੀਂ ਅੱਜ। ਕਹਿੰਦਾ ਨਹੀਂ ਤੈਨੂੰ ਕਿੱਦਾਂ ਪਤਾ ਲੱਗਾ ਮੈਂ ਘਰ ਸੀ। ਕਹਿੰਦਾ ਭਾਜੀ ਬਾਹਰ ਇੰਨਾ ਮੀਂਹ ਪੈਣ ਡਿਆ, ਭਾਵੇਂ ਛਤਰੀ ਲੈ ਕੇ ਤੁਰ ਰਿਹਾ, ਭਾਵੇਂ ਤਵੇਂ ਛਿੱਟੇ ਪੈ ਹੀ ਗਏ ਉੱਤੇ, ਇੰਨਾ ਮੀਂਹ ਪੈਣਾ ਤੁਹਾਡੇ ਤੋਂ ਛਿੱਟਾ ਪਿਆ ਹੀ ਕੋਈ, ਤੁਸੀਂ ਘਰੋਂ ਕਿਤੇ ਗਏ ਨਹੀਂ। ਕਹਿੰਦਾ ਨਹੀਂ ਮੈਂ ਨਹੀਂ ਕਿਤੇ ਗਿਆ, ਇਹਦਾ ਮਤਲਬ ਜੇ ਸਾਡੇ ਤੇ ਗੁਰੂ ਬਣਨ ਦਾ ਕੋਈ ਅਸਰ ਨਹੀਂ ਹੈ, ਇਹਦਾ ਮਤਲਬ ਸਾਡੀ ਮਨ ਬਿਰਤੀ ਵਹਿਮਾਂ ਭਰਮਾਂ ਤ੍ਰਿਸ਼ਨਾਵਾਂ ਭਾਵਨਾ ਚੋਂ ਬਾਹਰ ਨਿਕਲੀ ਨਹੀਂ, ਤਾਂ ਕਿ ਸਾਨੂੰ ਗੁਰਬਾਣੀ ਦੀ ਕੋਈ ਨਾ ਕੋਈ ਅਸਰ ਹੋ ਜਾਂਦਾ। ਹੋਇਆ ਹੀ ਨਹੀਂ, ਕਿਉਂਕਿ ਸਾਡੇ ਤੇ ਤਾਹੀਆਂ ਨਹੀਂ ਹੋਇਆ ਕਿ ਅਸੀਂ ਬਾਹਰ ਨਿਕਲੇ ਹੀ ਨਹੀਂ, ਹੈ ਨਾ। ਉਹ ਚੀਜ਼ ਆ ਕਿ ਅਸੀਂ ਪੜ੍ਹਨ ਗੁਰਬਾਣੀ ਰਹੇ, ਪਰ ਬਿਰਤੀ ਸਾਡੀ ਸੰਸਾਰੀ ਸੋਚ ਗੁਬੀ ਹੋਈ ਹੈ, ਠੀਕ ਹੈ। ਸੋ ਵਿਚਾਰ ਕਰਕੇ ਦੇਖੋ, ਹਰ ਚੀਜ਼ ਨੂੰ ਜਿਵੇਂ ਜਿਵੇਂ ਵਿਚਾਰੋਗੇ, ਜਿਵੇਂ ਜਿਵੇਂ ਪਿਆਰ ਨਾਲ ਪੜ੍ਹੋਗੇ ਨਾ, ਆਪ ਨੂੰ ਸਮਝ ਆਵੇਗੀ। ਸੋ ਗੁਰੂ ਸਾਹਿਬਾਨ ਸਮਝਾਉਂਦੇ ਪਏ ਨੇ, ਕਹਿੰਦੇ ਉਹ ਭਾਈ ਗੱਲ ਸੁਣ, ਨਾਨਕ ਗੁਰਮੁਖ ਨਦਰੀ ਆਇਆ ਹਰ ਆਤਮ ਰਾਮ ਮੁਰਾਰ। ਆਪ ਜੀ ਵਿਚਾਰ ਕਰਕੇ ਦੇਖਣਾ, ਨਾਨਕ ਗੁਰਮੁਖ ਨਦਰੀ ਆਇਆ। ਗੁਰੂ ਸਾਹਿਬਾਨ ਕਹਿਣ ਲੱਗੇ, ਕਹਿਣ ਲੱਗੇ ਬਈ ਗੱਲ ਸੁਣ, ਜਿਨ੍ਹਾਂ ਨੇ ਗੁਰੂ ਦੇ ਸ਼ਰਨ ਵਿੱਚ ਆਉਣਾ ਕੀਤਾ, ਗੁਰੂ ਦੇ ਮੁਤਾਬਕ ਜ਼ਿੰਦਗੀ ਜੀਣੀ ਕੀਤੀ ਹੈ ਨਾ, ਉਹਦੇ ਗੁਰੂ ਸਾਹਿਬਾਨ ਕਹਿੰਦੇ ਨਾਨਕ ਗੁਰਮੁਖ ਨਦਰੀ ਆਇਆ। ਕਹਿੰਦੇ ਉਹਨਾਂ ਨੂੰ ਐਸੀ ਦਾਤ ਮਿਲ ਗਈ ਕਿ ਉਹ ਪਰਮਾਤਮਾ ਦੀ ਨਜ਼ਰ 'ਚ ਆ ਜਾਂਦੇ ਆ। ਕੌਣ? ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਿਆਂ 'ਤੇ ਚੱਲਦੇ ਆ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜ਼ਿੰਦਗੀ ਢਾਲਦੇ ਆ, ਜ਼ਿੰਦਗੀ ਜਿਉਂਦੇ ਆ, ਉਹ ਪਰਮਾਤਮਾ ਨਜ਼ਰ 'ਚ ਆ ਜਾਂਦੇ ਨੇ। ਕਹਿੰਦੇ ਕਿਹੜੇ ਪਰਮਾਤਮਾ ਦੀ? ਕਹਿੰਦੇ ਹਰ ਆਤਮ ਰਾਮ ਮੁਰਾਰ। ਹਰ ਆਤਮ ਰਾਮ, ਆਤਮ ਰਾਮ ਦਾ ਕੀ ਹੈ? ਕਹਿੰਦੇ ਮੁਰਾਰ ਦਾ ਭਾਵ ਪਰਮਾਤਮਾ। ਕਹਿੰਦੇ ਉਹ ਪਰਮਾਤਮਾ ਜਿਹੜਾ ਸਰਬ ਵਿਆਪੀ ਹੈ, ਸਾਰੀਆਂ ਆਤਮਾ ਦੇ ਅੰਦਰ ਉਹਦਾ ਹੀ ਵਾਸਾ ਆ। ਕਹਿੰਦੇ ਉਹ ਵੀ ਉਹਦੀ ਨਜ਼ਰ 'ਚ ਆ ਜਾਂਦਾ। ਕੌਣ? ਜਿਹੜਾ ਪ੍ਰਾਣੀ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਗੁਰੂ ਦੇ ਮੁਤਾਬਕ ਜ਼ਿੰਦਗੀ ਜਿਉਂਦਾ, ਗੁਰੂ ਸਾਹਿਬਾਂ ਦੇ ਦਰਸਾਏ ਮਾਰਗ 'ਤੇ ਚੱਲਦਾ ਹੈ। ਜਿਹੜਾ ਗੁਰੂ ਦੇ ਦਰਸਾਏ ਮਾਰਗ 'ਤੇ ਨਹੀਂ ਚੱਲਦਾ, ਹੁਣ ਦੇਖੋ ਨਾ ਆਪਾਂ ਬਾਣੀ ਪੜ੍ਹ ਰਹੇ ਹਾਂ, ਸਾਨੂੰ ਗੁਰੂ ਸਾਹਿਬਾਨ ਕੀ ਕਹਿਣ ਰਹੇ ਨੇ? ਗੁਰੂ ਸਾਹਿਬਾਨ ਕਹਿੰਦੇ, ਇਸ ਯੁੱਗ ਮੈਂ ਸੋਭਾ ਨਾਮ ਕੀ, ਬਿਨ ਨਾਵੇਂ ਸੋਭ ਨਾ ਹੋਏ, ਹੈ ਨਾ। ਅਤੇ ਅਸੀਂ ਸੁਭਾਵਕ ਕਹਿ ਦਿੰਦੇ ਕਿਸੇ ਵੇਲੇ, ਕਿਹੜੇ ਨਾਮ ਦੀ ਗੱਲ ਕਰਦੇ ਹੋ? ਸਵੇਰੇ ਉੱਠ ਕੇ ਪੰਜਾਂ ਮਿੰਟ ਦਾ ਪਾਠ ਕਰਦੇ ਲਿਆ, ਇਹ ਸਾਡੀ ਆਪਣੀ ਸੋਚ ਆ। ਅਸੀਂ ਆਪਣੀ ਸੋਚ ਨਹੀਂ ਵਰਤਣੀ, ਅਸੀਂ ਆਪਣੇ ਆਪ ਨੂੰ ਬਲਵਾਨ ਨਹੀਂ ਕਹਿਣਾ, ਅਸੀਂ ਗੁਰੂ ਨੂੰ ਬਲਵਾਨ ਕਹਿਣਾ, ਔਰ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨਿਆਂ 'ਤੇ ਚੱਲਣਾ। ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਆਪਾਂ ਉਹ ਕਰਨਾ। ਜਿਵੇਂ ਜਿਵੇਂ ਕਰੋਗੇ, ਜਿਵੇਂ ਜਿਵੇਂ ਆਪ ਮਨ ਬਿਰਤੀ ਬਣਾਓਗੇ ਕਿ ਗੁਰੂ ਸਾਹਿਬਾਂ ਜੋ ਤੁਸੀਂ ਕਹਿ ਰਹੇ ਹੋ ਮੈਂ ਕਰਨ ਲਈ ਤਿਆਰ ਹਾਂ, ਫਿਰ ਆਪ ਜੀ ਮਨ ਬਿਰਤੀ ਦੇਖਣਾ, ਫਿਰ ਆਪ ਜੀ ਆਪਣੇ ਅੰਦਰ ਦੀ ਮੈਲ ਧੁੱਪਦੀ ਦੇਖਣਾ, ਠੀਕ ਹੈ। ਸੋ ਇਹ ਮੈਲ ਧੁੱਪ ਸਕਦੀ ਹੈ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਏ ਪੂਰਨੇ 'ਤੇ ਚੱਲੀਏ, ਔਰ ਗੁਰੂ ਗ੍ਰੰਥ ਸਾਹਿਬ ਦਰਸਾਏ ਮਾਰਗ 'ਤੇ ਚੱਲੀਏ। ਅਤੇ ਗੁਰੂ ਗ੍ਰੰਥ ਸਾਹਿਬ ਕੇਵਲ ਤਾਂ ਕੇਵਲ ਇੱਕੋ ਹੀ ਗੱਲ ਕਰਦੇ ਆ, ਕਿਹੜੀ? ਕਹਿਣ ਲੱਗੇ ਭਾਈ, ਇਹੜਾ ਕਲਯੁੱਗ ਦਾ ਸਮਾਂ ਵਿੱਚ ਨਾਮ ਦੀ ਵਡਿਆਈ ਆ, ਅਤੇ ਬਿਨਾਂ ਨਾਮ ਤੋਂ ਤੇਰੀ ਦਰਗਾਹ 'ਚ ਵਡਿਆਈ ਨਹੀਂ ਹੋਣੀ। ਕਿਸੇ ਨੇ ਪੁੱਛਣਾ ਤੈਨੂੰ ਉੱਥੇ ਕਿ ਤੂੰ ਕਿੱਥੋਂ ਆਇਆ, ਤੂੰ ਕੌਣ ਆ? ਅਤੇ ਜੇ ਨਾਮ ਸਿਮਰਨ ਕਰੋਗੇ ਤੇ ਭਾਈ ਛੱਡ ਸਿੰਘਾਸਨ ਮਰਜੀ ਆਏ। ਕਹਿੰਦੇ ਵੀ ਜਿਹੜੇ ਨਾਮ ਸਿਮਰਨ ਕਰਦੇ ਨਾ, ਪਰਮਾਤਮਾ ਸਿੰਘਾਸਨ ਛੱਡ ਕੇ ਸੰਸਾਰ 'ਤੇ ਉਹਨਾਂ ਨੂੰ ਲੈਣ ਲਈ ਆ ਜਾਂਦੇ। ਕਿਹੜੀ ਗੱਲੋਂ? ਕਿਉਂਕਿ ਨਾਮ ਦੀ ਵਡਿਆਈ ਹੈ, ਸਿਮਰਨ ਦੀ ਵਡਿਆਈ ਹੈ, ਸ਼ਬਦ ਦੀ ਵਡਿਆਈ ਹੈ, ਕਿਉਂਕਿ ਸ਼ਬਦ ਨੂੰ ਵਡਿਆਈ ਇੱਡੀ ਮਿਲੀ ਹੈ, ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਕਹਿੰਦੇ ਇਹ ਤੋਂ ਕੁਛ ਨਹੀਂ ਹੈਗਾ ਗਾ। ਸੋ ਆਪ ਜੀ ਦੇ ਚਰਨਾਂ 'ਚ ਬੇਨਤੀ, ਗੁਰੂ ਦੇ ਲੜਨ ਲੱਗੋ, ਸਮਾਂ ਹੋ ਗਿਆ। ਸੋ ਗੁਰੂ ਦੇ ਪਿਆਰੀ ਸਾਹਿਬ ਸੰਗਤ ਜੀਓ, ਮਾਲਕ ਚੜ੍ਹਦੀਆਂ ਕਲਾ ਕਰੇ, ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।